ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਪਾਵਨ ਪਵਿੱਤਰ ਬਾਣੀ ਤਵ ਪ੍ਰਸਾਦ ਸਵਈਏ ਵਿੱਚੋਂ ਪੰਜਵਾਂ ਸਵਈਆ ਸਰਵਣ ਕੀਤਾ ਹੈ। ਸਤਿਗੁਰੂ ਨੇ ਅੱਜ ਦੇ ਪਾਵਨ ਪਵਿੱਤਰ ਬਚਨਾਂ ਵਿੱਚ ਇਸ ਧਰਤੀ ਤੇ ਵਿਚਰਨ ਵਾਲੇ ਅਤਿ ਸ਼ਕਤੀਸ਼ਾਲੀ ਲੋਕਾਂ ਦਾ ਵਰਣਨ ਕੀਤਾ, ਜਿਨ੍ਹਾਂ ਦੀਆਂ ਬਾਹਾਂ ਵਿੱਚ ਬਹੁਤ ਬਲ ਹੈ, ਹੱਥਾਂ ਵਿੱਚ ਬੜੀ ਸ਼ਕਤੀ ਹੈ, ਔਰ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਵੱਡੀਆਂ ਵੱਡੀਆਂ ਫੌਜਾਂ ਦੇ ਮਾਲਕ ਨੇ, ਬੜੇ ਹੰਕਾਰ ਔਰ ਗੁਮਾਨ ਵਿੱਚ ਦਿਨ ਰਾਤ ਗੜੁੰਦ ਰਹਿੰਦੇ ਨੇ, ਔਰ ਉਹਨਾਂ ਦੀ ਵਿਚਾਰਧਾਰਾ ਪਹਿਲਾਂ ਸਤਿਗੁਰੂ ਨੇ ਲਿਖੀ, ਅਖੀਰ ਤੇ ਇੱਕ ਬਚਨ ਕੀਤਾ, ਕਹਿਣ ਲੱਗੇ ਰੱਬ ਦੀ ਕਿਰਪਾ ਤੋਂ ਬਿਨਾਂ ਅਖੀਰ ਨੂੰ ਇਸ ਧਰਤੀ ਨੂੰ ਤਿਆਗ ਕੇ ਇਸ ਜਹਾਨ ਨੂੰ ਛੱਡ ਕੇ, ਕਹਿੰਦੇ ਉਹਨਾਂ ਨੂੰ ਵੀ ਇੱਥੋਂ ਜਾਣਾ ਪਿਆ ਹੈ। ਭਾਵ ਇਹਦੇ ਵਿੱਚ ਵੈਰਾਗ ਦੀ ਪਰਮਾਰ ਹੈ। ਵੈਰਾਗ ਇੱਕ ਐਸੀ ਚੀਜ਼ ਹੈ, ਐਸੀ ਅਵਸਥਾ ਹੈ। ਵੈਰਾਗ ਦੇ ਨਾਲ ਹੀ ਸੰਸਾਰ ਤੋਂ ਬੰਦੇ ਦੀ ਖਿੱਚ ਘਟਦੀ ਹੈ। ਜੋ ਕੁਝ ਸਾਨੂੰ ਇੱਥੇ ਪਦਾਰਥਕ ਤੌਰ ਤੇ ਦਿਸ ਰਿਹਾ, ਇਹ ਪਦਾਰਥ ਵਰਤਣ ਵਾਸਤੇ ਹੈ, ਮੋਹ ਪਾਉਣ ਵਾਸਤੇ ਨਹੀਂ। ਬਣਾਇਆ ਤੇ ਮਟੀਰੀਅਲ ਅਕਾਲ ਪੁਰਖ ਵਾਹਿਗੁਰੂ ਨੇ ਪਦਾਰਥ ਆਪ ਹੀ ਬਣਾਇਆ, ਮਾਇਆ ਬਣਾਈ ਹੈ, ਸਾਧਨ ਬਣਾਏ ਨੇ, ਪਰ ਇਹ ਤਾਂ ਬਣਾਏ ਸਨ ਕਿਉਂਕਿ ਇਹਦੀ ਲੋੜ ਸੀ ਸਰੀਰ ਨੂੰ, ਸਰੀਰ ਨੂੰ ਇਹਦੀ ਜ਼ਰੂਰਤ ਸੀ। ਸਰੀਰਧਾਰੀਆਂ ਦਾ ਇਸ ਕੁਦਰਤ ਦੀ ਮਾਇਆ ਤੋਂ ਬਿਨਾਂ ਸਰਦਾ ਨਹੀਂ, ਹਰ ਇੱਕ ਦੇ ਜਿਸਮ ਵਾਸਤੇ ਉਹਦੀ ਜ਼ਰੂਰਤ ਹੈ। ਪਰ ਕਈ ਵਾਰੀ ਅਸੀਂ ਜ਼ਰੂਰਤ ਦੇ ਨਾਲ ਇੰਨੇ ਵੱਧ ਜਾਂਦੇ ਹਾਂ ਕਿ ਜੋ ਪੂਰੀ ਹੋਵੇ ਤੇ ਮਨ ਖੁਸ਼ ਰਹਿੰਦਾ ਹੈ, ਜੇ ਥੋੜ੍ਹੀ ਜਿਹੀ ਗੱਲ ਘਟ ਜਾਏ ਤੇ ਮਨ ਗਮ ਵਿੱਚ ਚਲਾ ਜਾਂਦਾ, ਦੁਖੀ ਹੋ ਜਾਂਦਾ। ਤੇ ਇੱਥੋਂ ਦਾ ਇੱਕ ਕੁਦਰਤੀ ਤੌਰ ਤੇ ਨਿਯਮ ਹੈ, ਇੱਥੇ ਕੁਝ ਵੀ ਸਦਾ ਇੱਕੋ ਜਿਹਾ ਨਹੀਂ। ਇਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਜਿਵੇਂ ਖੂਹ ਦੇ ਉੱਤੇ ਟਿੰਡਾਂ ਹਨ। ਤੁਸੀਂ ਵੇਖਿਆ ਹੋਵੇਗਾ, ਨੌਜਵਾਨਾਂ ਨੇ ਤਾਂ ਨਹੀਂ ਪਤਾ, ਪੁਰਾਣੇ ਸਮੇਂ ਵਿੱਚ ਇਹਦਾ ਨਾਮ ਲਿਆ ਹਰਟ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿੰਦੇ ਹਰ ਹਟ ਵੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਹਰਟ ਜਦੋਂ ਚੱਲਦੀ ਏ ਉਹਦੇ ਨਾਲ ਛੋਟੀਆਂ ਛੋਟੀਆਂ ਕਹਿ ਲਈਏ, ਉਹਦੇ ਨਾਲ ਟਿੰਡਾਂ ਬੱਜੀਆਂ ਹੁੰਦੀਆਂ ਨੇ। ਪੁਰਾਣੀ ਬੋਲੀ ਵਿੱਚ ਟਿੰਡ ਕਹਿੰਦੇ ਉਸ, ਅੱਜ ਦੀ ਬੋਲੀ ਵਿੱਚ ਉਹਨੂੰ ਕਹਿ ਲਵਾਂਗੇ ਬਰਤਨ, ਕੋਈ ਭਾਂਡਾ। ਉਸ ਗੋਲ ਚੱਕਰ ਦੇ ਨਾਲ ਬੱਜੀਆਂ ਆਉਂਦੀਆਂ, ਇੱਕ ਪਹੀਆ ਹੁੰਦਾ ਹੈ, ਤੇ ਜਦੋਂ ਉਸ ਪਹੀਏ ਨੂੰ ਘੁਮਾਈਦਾ ਹੈ, ਉਸ ਪਹੀਏ ਨੂੰ ਬੱਜੀ ਹੋਈ ਮਾਲ, ਮਾਲ ਦਾ ਅਰਥ ਹੈ ਜਿਹਦੇ ਨਾਲ ਟਿੰਡਾਂ ਬੱਜੀਆਂ, ਉਹ ਇੱਕ ਪਾਸੇ ਖੂਹ ਦੇ ਪਾਣੀ ਵਿੱਚ ਡੁੱਬਾ ਹੁੰਦਾ ਹੈ ਤੇ ਇੱਕ ਪਾਸੇ ਉੱਪਰਲੇ ਸਿਰੇ ਤੱਕ ਜੁੜਿਆ ਹੁੰਦਾ, ਇੱਕ ਚੇਨ ਬਣੀ ਹੁੰਦੀ ਘੁੰਮਦੀ। ਜਿਵੇਂ ਤੁਸੀਂ ਮਾਛੀਵਾੜਾ ਸਾਹਿਬ ਵਿੱਚ ਵੇਖੋਗੇ ਉਹ ਖੂਹ, जिदे विचों इस बाणी दे रचन वाले गुरु गोबिंद सिंह महाराज ने जेड़े कदी आप जिथे उन्होंने बैठना हुंदा सी चार चार दस दस सेवादार चादरां विछाउंदे सन, चार चार दस दस सिख लंगर तैयार करदे सन, कोई उन्होंने घोड़े नूं नवाउंदा सी, कोई उन्होंने घोड़े नूं खरकना मारदा सी, कोई सिख प्यार नाल गुरु गोबिंद सिंह दे कपड़े धोंदा सी, कोई प्यार नाल उन्हां दी जुत्ती साफ करदा सी, कोई उन्हां दे रहण वाले कमरे विच प्यार नाल सफाई करदा सी, ते दिन रात अगे पिछे फिरदे सन सिख, पर अज वक्त ने करवट बदली ते ओ ही गुरु एक खूह ते खड़ा है अद्धी रात, तुसी खूह वेख्या वो अज भी उहदे उत्ते उह घूम रहा है, उस खूह ते अद्धी रात खड़ा है, कोई सिख नाल नहीं, पैरां विच जोड़ा नहीं, कपड़े पाटे हुए ने, पोह दी ठंडी रात है, उत्ते लैल नूं एक भी कंबल नहीं, चौवां पासे बिया बाण जंगल है, ओपरा इलाका है, कोई जानदा नहीं, कोई पता नहीं लगदा किधर। अज ओ गुरु गोबिंद सिंह जिदे आले दुआले फौजां घूमदियां सन, उस खूह दे किनारे ते खलो के विंदा है, प्यास लगी हुई है, पानी किवें पीवां, पानी नहीं कोल। अज उस गुरु गोबिंद सिंह ने अपने हत्थां नाल आप उस टिंड नूं खिचिया, गेड़िया, गेड़ा दिता। जदों गेड़ा दिता ते जिहड़ियां खाली सन टिंडां उह थले गईयां, ते जिहड़ियां उपर आ रहियां सन उह पाणी नाल भर के आ गईयां, उहनां विचों पाणी डुलदा गया, ते गुरु साहिब ने विचों पाणी बुक भर के पी लिया। पर जदों ओही टिंडा जिहड़ियां भर के आईयां सन जदों वापस गईयां, फिर खाली हो गई। हजूर पानी पी के उस रात दे सनाटे विच कुप हनेरे विच जोर दी ताड़ी मार के हस पए, बड़ी जोर दी हसी, कुछ नहीं सी उत्थे, कोई नहीं सी, बड़ी जोर दी हसे, ते किसे ने पुछया भी क्यों हस्यो, कहन लगे आज ते जिंदगी जीवन दी कहानी है, आ टिंडा पहला भरिया आईया फिर खाली हो गई, थले जान लगिया हुण फिर भरीन गिया फिर खाली हो जान गिया। महाराज ये की कहन लगे संसार इसे तरह का ही घूम रहा है, संसार कदी किसे दे भागां विच पदार्थ वध जांदे ने, फिर दूजे पासे आउंदा डुल जांदे ने, फिर आउंदा फिर भरे जांदे ने, इस तरह का है। कहन लगे हां इस तरह का है, पर जेड़े बंदे ने इस पानी नल मोह पा लिया भी सिद्धियां विच भी भरिया रहे ते पुठियां विच भी भरिया रहे, वह दुखी होवेगा। सिद्धियां विच भी भरिया रहे ते पुठियां विच भी, कहन लगे इस तरह कदी नहीं होया, जदों कोई टिंड कोई भांडा पुठा हुंदा उहदे विचों पानी डुलना ही हुंदा, उहदे नल मोह ना करी, सदा इको जिहा नहीं रहिंदा, किसे ते नहीं रहा। आम बंदे दी गल नहीं, तुसीं सिरे तो लैके थले तक चले जाओ, रब ने संसार बनाया ही ऐसा है जो तब्दीली विच खड़ा है, बदलदा है, ते जेड़ा इस तब्दीली तो घबरा गया, जिन्हें इहदे नाल सुलह सफाई ना कीती उह साध संगत रोंदा रहा ते दुखी रहा, जिन्हें कहा भी संसार ते टिंड वर्गा है, माल वर्गा है, घूमदा रहिंदा है, कदी भरिया जांदा है कदी खाली हो जांदा है, ना उहनूं हसणा पिया ते ना उहनूं रोणा पिया। इनू गुरु तेग बहादुर साहब ने कहा दुख सुख दोनों सम कर जाना है, किन्नी वड्डी गल है, दुख ते सुख नू कहना सुख है, इज्जत ते ना इज्जत नू। गुरु तेग बहादुर साहब सच्चे पातशाह जी नू किसे ने पुछया सी किवें आनंद रवे, कहिंदे जदों खुशी आवे उदों ज्यादा खुश ना होवी। महाराज ये किवें दी गल कर रहे हो, खुशी ते हुंदी खुश खून लई है, कहिंदे नहीं ये ते नुक्स है, जिन्ना तू खुशी विच ज्यादा खुश होएगा उन्ना तेनू गमी विच गम ज्यादा घेरेगा। कुदरत दी ए खेड है। जिन्ना तू मिलन नाल हंकारी होवेगा कुछ ना कुछ तेरे को आ गया, माया आ गई, शरीर की शक्ति आ गई, तंदुरुस्ती आ गई, बाहां दा बल आ गया, लोग झुक गए, लोकां ने पूजा कर दिती, लोकां ने कहा बहुत चंगे हो, बहुत वड्डे हो, तुहाडे वर्गा कोई नहीं, आउणा माड़ा नहीं। देखो गुरु साहब ने कहा नहीं भी बंदे नूं इज्जत ना मिले, मिल जाए, रज के मिले, माया रज के मिले, कोई चक्कर नहीं। पर एक गल की कहन लगे, आउण नाल हंकारी ना होवी। जे तू आउण नाल हंकारी हो गया तो इन्हें जाने जाना क्योंकि छां है। तुसी वेख्या ना इत्थे हुण रोशनदान दे विचों धुप पै रही है, तुसी बैठे हो, ते बैठिया बैठिया अद्धे घंटे विच इन्हें थां बदल जाना, इत्थे नहीं रहेगी, किसी होर ते आ जाएगी, तो फिर उहदे तों अगे चली जाएगी, फिर उहदे इन्हें फिर खत्म भी हो जाना हुणे दो चार घंटियां नूं, फिर कल नूं आवेगी। तां इह बदलदी रहिंदी। सतगुरां ने कहा धुप ते छां नूं इक्को जिहा जानण दी स्थिति इह इस तरह नहीं आएगी जिन्ना चिर शब्द विच सुरत ना जुड़े, जिन्ना चिर नाम विच ध्यान ना लगा, जिन्ना चिर गुरु के चरणां नाल प्रीत ना बनी, जिन्ना चिर असी गुरु के चरणां दे विच अपना आप पाणी वांगू ना डोल दिता, उन्ना चिर बराबरता नहीं आउंदी। और ये बचन मैं तुहाडे नाल सांझा करां, ब्रह्म ज्ञानी किन्नू कहिंदे ने, होर ब्रह्म ज्ञानी दे कोई ये नहीं भी चार हथ हुंदे ने जां उहदियां अखां तीन हुंदियां ने, तुसीं सुणिया उहदा तीजा नेत्र खुल्लिया हुंदा, किसे वेख्या? कुछ नहीं, वध घट, बंदे दा शरीर उस तरह दा ही है, फर्क की पै गया? गुरु साहब ने कहा ब्रह्म ज्ञानी सदा समदर्शी, जेड़ा किसे घटना दे नाल उतेजित नहीं हुंदा, इक्को जिहा रहिंदा, उह समुंदर वर्गा है, उहदे विच वटा मारो छोटी जी लहर आएगी नाले खत्म गया। छोटी जी लहर आई, समुंदर वर्गा है, हिल जरूर जांदा है, उहदे विच वटा मारो थोड़ियां जिहियां छिट्टां पईयां, पता नहीं किधर गया वह वटा, कई पए ने विच पहला खा गया उन्हां सारियां। ब्रह्म ज्ञानी सदा समदर्शी, इक्को जिहा रहेगा, क्योंकि वह जुड़िया नहीं बदलने वालियां चीजां दे नाल। जिन्हें बदलदे संसार नाल मोह पाया वह इत्थे सुखी नहीं होया, ते जिन्हें खड़े हुए संसार दे नाल मोह पा लिया उत्थे सदा सुखी हो गया। दो ही रस्ते ने, घुमदी चीज नाल जुड़ना कि खड़ी नाल। आ चक्की दी उदाहरण दिती गई है, गुरु साहब ने एक बचन कीता है ना भी चक्की ते, तुसी बड़ा पुराना उदाहरण महापुरशां तो सुनते रहे होगे, वो जदों आउंदे सन ते उहनां नूं इक्को ही सिद्धियां जिहियां गल्लां करदे, कमाई वाले लोग आउंदे सी। मैं आप सुनिया कार सेवा वाले भी यह उदाहरण देंदे सी, वो कहिंदे भई नाम जप लो, बाणी पढ़ो, धर्म कमाओ, इहदे नाल की होवेगा? कहिंदे समा बड़ा भयानक है, किन्ने सालों तो असीं सुन रहे हां समा बड़ा भयानक, किन्ना भयानक। कहिंदे चक्की जदों पीवी दी है, जिहड़े दाणे कहिंदे किल्ली नाल लग गए वह बच गए, जिहड़े चक्की जिथे घूमदी उत्थे चले गए वह मारे गए, उहनां नूं उहने टुकड़े टुकड़े कर दिता। यह उदाहरण बड़ी प्रचलित सिद्धी है पिंडां दी। सवाल खड़ा हुंदा है ਵੀ ਚੱਕੀ ਥੱਲੇ ਆਉਣ ਦਾ ਕੀ ਮਤਲਬ, ਤੇ ਕਿੱਲੀ ਨਾਲ ਅਸੀਂ ਸੋਚਿਆ ਵੀ ਜਿਨ੍ਹਾਂ ਨੇ ਨਾਮ ਜਪਿਆ ਉਹ ਤੇ ਬਚ ਗਏ, ਬਾਕੀ ਸਾਰੇ ਮਰ ਗਏ, ਇਹ ਅਰਥ ਨਹੀਂ ਸਨ। ਅਸਲ ਵਿੱਚ ਸੱਚ ਕੀ ਸੀ, ਕਿੱਲੀ ਦੇ ਅਰਥ ਕੀ ਨੇ ਤੇ ਚੱਕੀ ਦਾ ਅਰਥ ਕੀ, ਧਿਆਨ ਦੇ। ਕਿੱਲੀ ਕਹਿੰਦੇ ਉਹ ਧੁਰਾ ਜਿਹਦੇ ਵਿੱਚ ਚੱਕੀ ਦਾ ਪੁਣ ਪਾਇਆ ਗਿਆ। ਜਿਵੇਂ ਮੈਂ ਅੱਜ ਕੱਲ੍ਹ ਦਾ ਉਦਾਹਰਣ ਦੇ ਦਿਆਂ, ਕਿਉਂਕਿ ਇਕਦਮ ਚੀਜ਼ਾਂ ਬਦਲੀਆਂ ਨੇ ਇਹਨਾਂ 20 ਸਾਲਾਂ ਵਿੱਚ। ਅੱਜ ਦਾ ਉਦਾਹਰਣ ਦਿਆਂ ਤੇ ਕੀ ਬਣੇਗਾ, ਜਿਵੇਂ ਇੱਕ ਗੱਡੀ ਦਾ ਪਹੀਆ ਘੁੰਮਦਾ, ਉਹ ਪਹੀਆ ਜਿਹੜਾ ਵਹੀਲ ਹੈ ਉਹ ਧੁਰੇ ਦੇ ਉੱਤੇ ਬੱਝਾ ਹੋਇਆ, ਧੁਰੇ ਤੇ ਉਹਨੂੰ ਫਿੱਟ ਕੀਤਾ, ਉਹਦੇ ਵਿੱਚ ਇੱਕ ਬੈਰੰਗ ਹੈ, ਉਹਦਾ ਬਾਹਰਲਾ ਹਿੱਸਾ ਘੁੰਮਦਾ ਤੇ ਅੰਦਰਲਾ ਖੜਾ ਹੋਇਆ, ਇੱਕ ਚੀਜ਼ ਹੈ ਜਿਹੜੀ ਉਹਨੂੰ ਘੁਮਾਈ ਜਾਂਦੀ ਹੈ। ਇਹ ਸਿਸਟਮ ਹੈ ਨਾ ਮਕੈਨੀਕਲ ਦਾ ਸਿਸਟਮ, ਜਿਹੜੇ ਅੱਜ ਕੱਲ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਇਹ ਜ਼ਿੰਦਗੀ ਦਾ ਧੁਰਾ ਹੈ, ਇਹਨੂੰ ਸਮਝਣ ਦਾ ਯਤਨ ਕਰਨਾ। ਜਿਹੜਾ ਬੈਰੰਗ ਹੁੰਦਾ ਨਾ ਉਹਦੇ ਦੋ ਹਿੱਸੇ ਹੁੰਦੇ ਨੇ, ਥੱਲੇ ਵਾਲਾ ਹੱਬ ਨਾਲ ਜੁੜਿਆ ਹੁੰਦਾ ਧੁਰੇ ਨਾਲ, ਤੇ ਬਾਹਰਲਾ ਪਹੀਏ ਨਾਲ, ਬਾਹਰਲਾ ਘੁੰਮਦਾ ਤੇ ਥੱਲੇ ਵਾਲਾ ਖੜਾ ਰਹਿੰਦਾ। ਖਿਆਲ ਕਰਨਾ ਬੈਰੰਗ ਜਿਹੜਾ ਹੈ ਮਨੁੱਖੀ ਜੀਵਨ ਹੈ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਸਿੱਖੀ ਸਿਧਾਂਤ ਦਿੱਤਾ ਉਹ ਬੈਰੰਗ ਸਿਸਟਮ ਹੈ, ਯਾਨੀ ਕਿ ਜ਼ਿੰਦਗੀ ਦਾ ਥੱਲੇ ਵਾਲਾ ਖੋਲ ਨਾਮ ਨਾਲ ਜੁੜ ਕੇ ਰੁਕ ਗਿਆ ਤੇ ਬਾਹਰਲਾ ਖੋਲ ਸਰੀਰ ਵਾਰਾ ਘੁੰਮੀ ਜਾਏ ਸੰਸਾਰ ਵਾਲਾ, ਗੱਡੀ ਚੱਲ ਜਾਏਗੀ, ਤੁਰੇਗੀ, ਸਫ਼ਰ ਮੁਕਾਏਗੀ, ਜੀਵਨ ਠੀਕ ਹੋ ਜਾਏਗਾ। ਪਰ ਜੇ ਕਿਤੇ ਗੱਲ ਹੋ ਜਾਏ ਨਾ ਗੜਬੜ, ਉਹ ਥੱਲੇ ਵਾਲਾ ਵੀ ਘੁੰਮਣ ਲੱਗ ਪਿਆ, ਤੁਸੀਂ ਵੇਖਿਆ ਹੋਵੇਗਾ, ਫਿਰ ਕੀ ਹੁੰਦਾ। ਜਿਨ੍ਹਾਂ ਨੇ ਥੋੜਾ ਜਿਹਾ ਇਸ ਇਹ ਮਕੈਨੀਕਲ ਨੂੰ ਜਾਣਿਆ ਉਹ ਸਮਝ ਲੈਣਗੇ, ਚਲੋ ਕੁਝ ਲੋਕਾਂ ਦੀ ਸਮਝ ਆ ਜਾਏ। ਜੇ ਉਸ ਬੈਰੰਗ ਦਾ ਥੱਲੇ ਵਾਲਾ ਹਿੱਸਾ ਜਿਹੜਾ ਜਕੜਿਆ ਹੋਇਆ ਸੀ ਧੁਰੇ ਨਾਲ ਹੱਬ ਦੇ ਨਾਲ, ਜੇ ਬੈਰੰਗ ਟੁੱਟ ਗਿਆ ਤੇ ਜੇ ਉਹ ਵੀ ਖੁੱਲ ਗਿਆ ਨਾ, ਉਹ ਵੀ ਘੁੰਮਣ ਲੱਗ ਪਿਆ, ਕੀ ਹੋਵੇਗਾ, ਪਹੀਆ ਲੈ ਜਾਏਗਾ, ਸਫ਼ਰ ਬੰਦ। ਬਸ ਸਾਡੀ ਜ਼ਿੰਦਗੀ ਵਿੱਚ ਇਹੀ ਹੋਇਆ, ਜ਼ਿੰਦਗੀ ਦਾ ਇੱਕ ਹਿੱਸਾ ਤੇ ਘੁੰਮਣਾ ਹੀ ਘੁੰਮਣਾ ਬਾਹਰਲਾ, ਸਰੀਰ ਨੇ ਤੇ ਕੰਮ ਕਰਨਾ ਹੀ ਸੰਸਾਰ ਵਿੱਚ, ਅਸੀਂ ਅੰਦਰਲਾ ਜਿਹੜਾ ਹਿੱਸਾ ਹੈ ਨਾ ਜ਼ਿੰਦਗੀ ਦਾ ਉਹ ਵੀ ਘੁਮਾ ਦਿੱਤਾ ਨਾਲ। ਹਜ਼ੂਰ ਨੇ ਕਿਹਾ ਹੁਣ ਪਰਤ ਕੇ ਗੁਰੂ ਕੋਲੋਂ ਜਾ ਸਿੱਖ, ਪਰਤ ਕੇ ਜਾ ਸਿੱਖ ਵੀ ਜੀਵਨ ਕੀ ਹੈ, ਅੰਦਰਲੇ ਨੂੰ ਰੋਕ ਦੇ ਬਾਹਰਲੇ ਨੂੰ ਚਲਾ। ਅਸੀਂ ਅੰਦਰਲੇ ਨੂੰ ਵੀ ਨਾਲੇ ਚਲਾ ਦਿੱਤਾ, ਅੰਦਰੋਂ ਰੋਈ ਜਾ ਰਹੇ ਹਾਂ, ਮਰੀ ਜਾ ਰਹੇ ਹਾਂ, ਅੰਦਰਲਾ ਰੁਕਿਆ ਰਹਿਣਾ ਚਾਹੀਦਾ। ਤੇ ਗੁਰੂ ਸਾਹਿਬ ਨੇ ਤਾਂ ਦੋਏ ਪੁੜ ਚੱਕੀ ਜੋੜ ਕੇ ਉਦਾਹਰਨ ਦਿੱਤੇ, ਪੀਸਣ ਆਏ ਬਹਿਠ, ਦੋ ਪੁੜਾਂ ਨੂੰ ਜੋੜਨ ਵਾਸਤੇ ਚੱਕੀ ਲੈ ਕੇ ਇੱਕ ਬਹਿ ਗਿਆ, ਜੋ ਦਰ ਰਹੇ ਸੇ ਉਭਰੇ, ਨਾਨਕ ਅਜਬ ਡਿੱਠ। ਕਹਿੰਦੇ ਮੈਂ ਬੜੀ ਅਜੀਬ ਗੱਲ ਵੇਖੀ ਹੈ, ਜਿਹੜੇ ਦਾਣੇ ਉਸ ਚੱਕੀ ਦੇ ਥੱਲੇ ਵਾਲੇ ਪੁੜ ਦੇ ਨਾਲ ਜਿਹੜੀ ਕਿੱਲੀ ਸੀ ਜਿਹਦੇ ਉੱਤੇ ਦੂਸਰਾ ਪੁੜ ਪਾਇਆ ਹੋਇਆ ਸੀ, ਜਿਹੜੇ ਉੱਥੇ ਰਹਿ ਗਏ ਉਹ ਬਚ ਗਏ, ਜਿਹੜੇ ਦੂਰ ਚਲੇ ਗਏ ਉਹ ਮਾਰੇ ਗਏ, ਰਗੜੇ ਗਏ, ਕਿੱਲੀ ਵਾਲੇ ਕਿਵੇਂ ਕਿਉਂ ਬਚੇ, ਇਹ ਉਦਾਹਰਨ ਕਿੱਧਰ ਜਾਂਦੀ ਹੈ। ਕਹਿਣ ਲੱਗੇ ਤੇਰੇ ਵੀ ਅੰਦਰ ਇੱਕ ਸ਼ਬਦ ਦੀ ਕਿੱਲੀ ਹੈ, ਧਿਆਨ ਦੀ ਕਿੱਲੀ ਹੈ, ਆਤਮਾ ਦੀ ਕਿੱਲੀ ਹੈ, ਧੁਰਾ ਹੈ, ਹੱਬ ਹੈ ਤੇਰੇ ਅੰਦਰ ਜਿਹੜੀ ਰੁਕੀ ਹੋਈ ਹੈ। ਜੇ ਤੇ ਤੇਰੀ ਸੁਰਤ ਕਿੱਲੀ ਨਾਲ ਲੱਗ ਗਈ ਤੇ ਆਹ ਜਿਹੜਾ ਸਰੀਰ ਹੈ ਚੱਕਰ ਚੱਲ ਰਿਹਾ ਚੋਵਾਂ ਪਾਸੇ, ਜੇ ਤੇ ਤੇਰਾ ਧਿਆਨ ਸਰੀਰ ਵਾਲੇ ਪਾਸੇ ਚਲਾ ਗਿਆ ਤੇ ਰਗੜਿਆ ਜਾਏਗਾ, ਤੇ ਜੇ ਕਿੱਲੀ ਨਾਲ ਲੱਗਾ ਰਿਹਾ ਫਿਰ ਚੱਲੀ ਜਾਂ ਚੱਕੀ ਕੁਝ ਨਹੀਂ ਵਿਗੜਦਾ। ਤਾਂ ਮੈਂ ਗੱਲ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਨੇ ਉਥੋਂ ਪਾਣੀ ਪੀਤਾ, ਉਸ ਖੂਹ ਦੀ ਚੱਲ ਦੀ ਟਿੰਡ ਵੱਲ ਵੇਖ ਕੇ ਹੱਸ ਪਏ। ਕਹਿੰਦੇ ਇਸ ਤਰ੍ਹਾਂ ਦਾ ਸੰਸਾਰ, ਪਾਣੀ ਨਿਕਲਦਾ ਰਹਿੰਦਾ ਤੇ ਪਾਣੀ ਪੈਂਦਾ ਰਹਿੰਦਾ, ਇਹ ਸਭ ਬਦਲਦਾ ਰਹਿੰਦਾ। ਜਿਨ੍ਹਾਂ ਨੇ ਇਹਦੇ ਨਾਲ ਮੋਹ ਪਾਇਆ ਉਹ ਦੁਖੀ ਹੋ ਗਏ, ਜਿਨ੍ਹਾਂ ਨੇ ਇਹਨੂੰ ਖੇਡ ਸਮਝ ਲਿਆ ਉਹਨਾਂ ਨੂੰ ਦੁਖੀ ਕਰਨ ਦਾ ਤਰੀਕਾ ਹੀ ਕੋਈ ਨਹੀਂ ਹੈ। ਅੱਜ ਦਾ ਜਿਹੜਾ ਇਹ ਸਵਈਆ ਹੈ, ਇਹ ਮਨੁੱਖ ਦੀ ਉਸ ਪ੍ਰਵਿਰਤੀ ਨੂੰ ਸਿੱਧੇ ਰਾਹ ਤੇ ਤੋਰਨ ਵਾਸਤੇ ਇੱਕ ਮੀਲ ਪੱਥਰ ਹੈ, ਜਿਹੜੀ ਸੰਸਾਰ ਨੂੰ ਸੱਚ ਸਮਝ ਬੈਠੀ, ਜਿਹੜੀ ਸਾਧਨ ਨੂੰ ਸਦੀਵ ਕਾਲ ਸਮਝ ਬੈਠੀ, ਜਿਹੜੀਆਂ ਚੀਜ਼ਾਂ ਸਾਨੂੰ ਵਰਤਣ ਲਈ ਮਿਲੀਆਂ ਸਨ ਉਹਨਾਂ ਨੂੰ ਜਫਾ ਪਾ ਕੇ ਬੈਠ ਗਈ, ਪਕੜ ਕੇ ਬਹਿ ਗਈ, ਚੰਬੜ ਗਈ ਸਾਡੀ ਸੁਰਤ ਸੰਸਾਰ ਨੂੰ, ਉਹਨੂੰ ਤੋੜਨ ਵਾਸਤੇ, ਖੋਲਣ ਵਾਸਤੇ, ਮੁਕਤ ਕਰਨ ਵਾਸਤੇ, ਆਜ਼ਾਦ ਕਰਨ ਵਾਸਤੇ। ਗੁਰੂ ਸਾਹਿਬ ਨੇ ਇਹਨਾਂ ਸਵਈਆਂ ਦੇ ਵਿੱਚ ਇਸ ਤੀਜੀ ਬਾਣੀ ਵਿੱਚ ਇੱਕ ਚੀਜ਼ ਦੀ ਬਹੁਤੀ ਵਰਤੋਂ ਕੀਤੀ, ਉਹਨੂੰ ਕਹਿੰਦੇ ਵਿਰਾਗ। ਇਹਦੇ ਅੰਦਰ ਵਿਰਾਗ ਆਵੇ ਕਿਤੇ, ਵਿਰਾਗ ਕਾਹਦਾ ਆਵੇ, ਵਿਰਾਗ ਸੰਸਾਰ ਦਾ ਆ ਜਾਏ, ਵਿਰਾਗ ਆਪਣੇ ਹੰਕਾਰ ਦਾ ਆ ਜਾਏ, ਸਿੱਖ ਉਦਨ ਕਾਮਯਾਬੀ ਦੇ ਰਾਹ ਵੱਲ ਤੁਰਦਾ ਜਿੱਦਣ ਉਹਨੂੰ ਇੱਜ਼ਤ ਕਰਨ ਵਾਲਾ ਤੇ ਬੇਇੱਜ਼ਤੀ ਕਰਨ ਵਾਲਾ ਬਰਾਬਰ ਲੱਗਣ ਲੱਗ ਪੈਂਦੇ ਨੇ, ਕੋਈ ਫਰਕ ਨਹੀਂ ਪੈਂਦਾ, ਦੋਵੇਂ ਇੱਕੋ ਜਿਹੇ। ਉਸਤਤ ਨਿੰਦਾ ਦੋ ਤਿਆਗ, ਖੋਜੈ ਪਦ ਨਿਰਵਾਣਾ। ਨਿਰਵਾਣ ਪਦ ਕੀ ਹੈ? ਜਿੱਥੇ ਉਸਤਤ ਤੇ ਨਿੰਦਾ ਦੋਵੇਂ ਬਰਾਬਰ ਹੋ ਜਾਣ, ਵਿਰਾਗ ਉੱਥੋਂ ਸ਼ੁਰੂ ਹੋ ਜਾਏਗਾ, ਉੱਥੋਂ ਵਿਰਾਗ ਦੀ ਦੁਨੀਆ ਆਰੰਭ ਹੋਵੇਗੀ। ਤੇ ਬਿਨ ਬੈਰਾਗ ਨਾ ਛੂਟ ਸਮਾਇਆ। ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ। ਇੱਕ ਤੇ ਭਗਤੀ ਚਾਹੀਦੀ, ਸਿਮਰਨ ਚਾਹੀਦਾ, ਨਾਮ ਚਾਹੀਦਾ। ਕਹੋ ਕਬੀਰ ਭਗਤ ਕਰ ਪਾਇਆ, ਬਿਨ ਬੈਰਾਗ ਨਾ ਛੂਟ ਸਮਾਇਆ। ਵਿਰਾਗ ਤੋਂ ਬਿਨਾਂ ਸੰਸਾਰ ਨਹੀਂ ਛੁੱਟਦਾ। ਤੇ ਵਿਰਾਗ ਉਤਪੰਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਾਰੇ ਧਰਮਾਂ ਦੇ ਵਿੱਚ ਵਾਰ ਵਾਰ ਮੌਤ ਦੇ ਨਕਸ਼ੇ ਬੰਦੇ ਦੇ ਅੱਗੋਂ ਲੰਘਾਏ ਗਏ ਨੇ। ਤੁਸੀਂ ਬਾਣੀ ਪੜੋਗੇ, ਖਾਸ ਕਰਕੇ ਭਗਤ ਕਬੀਰ ਜੀ ਦੀ ਬਾਣੀ ਹੈ, ਬੰਦੇ ਨੂੰ ਵਾਰ ਵਾਰ ਸ਼ਮਸ਼ਾਨ ਘਾਟ ਵਿੱਚ ਘਸੀਟ ਕੇ ਲੈ ਜਾਂਦੀ ਹੈ, ਵਾਰ ਵਾਰ ਚਿਖਾ ਤੇ ਚੜਾਉਂਦੀ ਹੈ। ਉਹਨਾਂ ਦੀ ਬਾਣੀ ਵਿੱਚ ਲੱਕੜਾਂ ਮੱਚਦੀਆਂ ਨੇ, ਸ਼ਿਵਾ ਬਲਦਾ ਹੈ, ਖੇ ਉੱਡਦੀ ਬੰਦੇ ਦੇ ਸਰੀਰ ਦੀ, ਫੁੱਲ ਚੁਗੇ ਜਾਂਦੇ ਨੇ, ਭੋਗ ਪੈਂਦਾ ਹੈ, ਜਮ ਡੰਡੇ ਲੈ ਕੇ ਖੜੇ ਹੁੰਦੇ ਨੇ, ਮੌਤ ਨੇੜੇ ਆ ਗਈ ਹੈ, ਬੜੀ ਭਿਆਨਕ ਹੈ। ਇਹ ਨਕਸ਼ਾ ਦਿਖਾਇਆ ਜਾਂਦਾ। ਕਿਉਂ? ਕਿਉਂਕਿ ਛੁੱਟਣ ਦਾ ਤਰੀਕਾ ਨਹੀਂ, ਹੋਰ ਕੋਈ ਰਾਹ ਨਹੀਂ, ਇਹਦੇ ਤੋਂ ਬਿਨਾਂ ਛੁੱਟੇਗਾ ਨਹੀਂ। ਇਸ ਕਰਕੇ ਵਿਰਾਗ ਤੇ ਬਹੁਤਾ ਜ਼ੋਰ ਦਿੱਤਾ ਗਿਆ ਕਬੀਰ ਸਾਹਿਬ ਨੇ। ਇਹ ਗੱਲ ਵੱਖਰੀ ਹੈ ਵੀ ਅਸੀਂ ਇਸ ਨਕਸ਼ੇ ਨੂੰ ਬਾਈਪਾਸ ਕਰਕੇ ਵਿੱਚੋਂ ਵਿੱਚੋਂ ਹੋਰ ਸ਼ਬਦ ਲੱਭਣੇ ਕਿ ਇਹਦੇ ਤੋਂ ਕਿਸੇ ਤਰ੍ਹਾਂ ਬਚੀਏ। ਪਰ ਜਿਨ੍ਹਾਂ ਨੇ ਇੱਥੇ ਆਨੰਦ ਦੀ ਪ੍ਰਾਪਤੀ ਕੀਤੀ, ਉਹ ਮੌਤ ਦੇ ਵਿੱਚੋਂ ਬੜੀ ਜਲਦੀ ਲੰਘ ਗਏ, ਸਮਾਪਤੀ ਵਿੱਚੋਂ ਲੰਘ ਗਏ। ਇੱਕ ਅਭਿਆਸ ਵੀ ਹੈ ਜਿਹਦੇ ਵਿੱਚ ਕੁਝ ਪਿਆਰ ਵਾਲੇ ਲੋਕ ਨਿੱਜੀ ਤੌਰ ਤੇ ਅਭਿਆਸ ਵੀ ਕਰਦੇ ਨੇ। ਉਹ ਆਪਣੀ ਮੌਤ ਨੂੰ ਵੇਖਦੇ ਨੇ ਕਿ ਮੇਰੀ ਮੌਤ ਹੋ ਚੁੱਕੀ ਹੈ, ਮੇਰੇ ਉੱਤੇ ਘਰਦਿਆਂ ਨੇ ਕੱਪੜਾ ਪਾ ਦਿੱਤਾ ਹੈ, ਮੇਰੇ ਇਸ਼ਨਾਨ ਦਾ ਪ੍ਰਬੰਧ ਕੀਤਾ ਜਾ ਰਿਹਾ, ਜਿਹੜੇ ਲੋਕਾਂ ਦੇ ਮੋਹ ਵਿੱਚ ਮੈਂ ਡਿੱਗਾ ਹੋਇਆ ਸੀ ਉਹ ਹੀ ਤਿਆਰੀ ਕਰ ਰਹੇ ਨੇ, ਲੋਕ ਇਕੱਠੇ ਹੋ ਗਏ। ਇਹ ਅਭਿਆਸ ਹੈ ਧਿਆਨ ਵਿੱਚ, ਥੋੜਾ ਜਿਹਾ ਤਕੜੇ ਹੋ ਕੇ ਸੁਣਨਾ ਕਿਉਂਕਿ ਔਖਾ ਬੜਾ, ਕਰ ਨਹੀਂ ਸਕੂਗਾ। ਇੱਕ ਦਿਨ ਕਰਕੇ ਵੇਖਣਾ, ਪਸੀਨੇ ਛੁੱਟ ਜਾਣਗੇ, ਉਹ ਚੀਜ਼ਾਂ ਛੁੱਟਣਗੀਆਂ ਜਿਹੜੀਆਂ ਕਦੀ ਛੁੱਟੀਆਂ ਨਹੀਂ। ਸਭ ਹਿੱਲ ਜਾਏਗਾ ਕਿ ਨੇੜੇ ਦਿਆਂ ਨੇ ਚੁੱਕ ਲਿਆ, ਉਹ ਲੈ ਕੇ ਤੁਰ ਪਏ ਬਾਹਰ ਜਿੱਥੇ ਕਦੀ ਨਹੀਂ ਕੋਈ ਜਾਂਦਾ। ਔਰ ਵਿੱਚ ਵਿੱਚ ਲੋਕ ਇਹ ਵੀ ਕਹਿੰਦੇ ਵੀ ਲੇਟ ਹੋ ਗਏ, ਜਲਦੀ ਮੁਕਾਓ ਇਹਦਾ ਕੰਮ, ਜਲਦੀ ਲਾਓ, ਵਿੱਚੋਂ ਵਿੱਚੋਂ ਲੋਕ ਕਹਿੰਦੇ, ਹਨੇਰਾ ਪੈਂਦਾ ਵਾਪਸ ਮੁੜਨਾ। ਉੱਥੇ ਫਿਰ ਅੰਦਰ ਇੱਕ ਚੋਟ ਵੱਜਦੀ, ਉਹ ਜਿਨ੍ਹਾਂ ਦੇ ਪਿੱਛੇ ਤੂੰ ਤੁਰਿਆ ਫਿਰਨਾ ਉਹ ਤੇ ਤੇਰੇ ਵਾਸਤੇ ਇੱਕ ਘੰਟਾ ਹੋਰ ਕੱਢਣ ਨੂੰ ਤਿਆਰ ਨੇ, ਕਿੱਧਰ ਤੁਰਿਆ ਫਿਰਨਾ। ਇਹ ਤੈਨੂੰ ਉੱਥੇ ਛੱਡਣ ਚੱਲੇ ਨੇ ਜਿੱਥੇ ਪਰਤ ਕੇ ਕਿਸੇ ਨੇ ਆਉਣਾ, ਕੋਈ ਨਹੀਂ ਆਏਗਾ ਉਸਤੇ। ਤਾਂ ਉਸ ਪ੍ਰਕਿਰਿਆ ਨੂੰ ਗੁਰਬਾਣੀ ਦੇ ਵਿੱਚ ਪ੍ਰਚੰਡ ਕੀਤਾ ਗਿਆ ਹੈ ਕਿ ਮਨੁੱਖ ਦਾ ਜੀਵਨ ਸਮਾਪਤ ਕੀਤਾ ਜਾਏ, ਪਹਿਲਾਂ ਮਾਰਿਆ ਜਾਏ। ਇਹ ਇੱਕ ਬੰਦੇ ਦੇ ਧਿਆਨ ਨੂੰ ਸੰਸਾਰ ਤੋਂ ਚੁੱਕਣ ਦੀ ਪ੍ਰਕਿਰਿਆ ਹੈ, ਉਹ ਕਿਵੇਂ ਛੁੱਟੇ ਸੰਸਾਰ ਵਿੱਚੋਂ। ਤੇ ਫਿਰ ਜਦੋਂ ਇਹ ਸਾਰਾ ਕੁਝ ਹੋ ਗਿਆ, ਸਰੀਰ ਸਾੜ ਫੂਕ ਦਿੱਤਾ ਗਿਆ, ਇਹ ਵੇਖ ਲਿਆ ਉਸ ਸਾਧਕ ਨੇ ਧਿਆਨ ਦੇ ਵਿੱਚ, ਫਿਰ ਉਹਨੂੰ ਪ੍ਰਤੀਤ ਹੁੰਦਾ ਵੀ ਇਹ ਸਾਰਾ ਕੁਝ ਸੜ ਗਿਆ ਪਰ ਇੱਕ ਚੀਜ਼ ਨਹੀਂ ਸੜੀ, ਮੈਂ ਨਹੀਂ ਸੜਿਆ, ਮੈਂ ਅਜੇ ਜਿਉਂਦਾ ਹਾਂ। ਫਿਰ ਉਹਦੇ ਅੰਦਰੋਂ ਇੱਕ ਨਵੀਂ ਕਿਰਨ ਸ਼ੁਰੂ ਹੁੰਦੀ ਹੈ ਕਿ ਜੀਵਨ ਮਰਦਾ ਨਹੀਂ, ਮੌਤ ਦੀ ਸਮਾਪਤੀ ਦੇ ਦਰਸ਼ਨ ਹੁੰਦੇ ਨੇ, ਜੀਵਨ ਜਿਉਂਦਾ ਰਹਿੰਦਾ, ਉਹਦੀ ਕਦੀ ਮੌਤ ਨਹੀਂ। ਜੀਵਨ ਦਾ ਸਾਧਨ ਇੱਕ ਟੁੱਟ ਜਾਂਦਾ, ਜੀਵਨ ਹੋਰ ਕਿਸੇ ਸਾਧਨ ਦੇ ਸਹਾਰੇ ਤੇ ਅੱਗੇ ਤੁਰ ਪਏ, ਅੱਗੇ ਲੰਘ ਜਾਂਦਾ। ਇਹ ਸਾਰੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਉਦਾਹਰਣਾਂ ਦਿੱਤੀਆਂ ਗਈਆਂ ਵਿਰਾਗ ਉਤਪੰਨ ਕਰਨ ਵਾਸਤੇ, ਕਬੀਰ ਸਾਹਿਬ ਕਹਿੰਦੇ ਕੇਸ ਕਾ ਜਰੈ ਜੈਸੇ ਘਾਸ ਕਾ ਪੂਲਾ, ਕਹਿੰਦੇ ਵੇਖ ਆਹ ਜਿਹੜੇ ਕੇਸ ਤੋਂ ਖੋਲ ਕੇ ਬਾਜ਼ਾਰ ਵਿੱਚ ਫਿਰਨਾ ਹੈ ਨਾ, ਆ ਪਿੱਛੇ ਬੋਦੀਆਂ ਬਣਾ ਕੇ ਫਿਰਨਾ, ਆ ਜਿਹੜੇ ਕੇਸਾਂ ਨੂੰ ਤੂੰ ਮਹਿੰਦੀ ਲਾ ਕੇ ਫਿਰਨਾ ਨਾ, ਚਮਕਾ ਕੇ ਕਲ ਫਲਾ ਕੇ ਇਸ ਨਾਲ ਕੇਸਾਂ ਨੂੰ ਅੱਗ ਸਾੜੀ ਪਈ ਜਾਂਦੀ ਹੈ। ਸਾੜ ਕੇ ਇੱਕਦਮ ਭਵਾਕੇ ਨੇ ਸਾੜ ਦਿੱਤਾ ਸਾਰਾ ਕੁਝ। ਇਹ ਸਰੀਰ ਤੋਂ ਛੁੱਟਣ ਦੀ ਵਿਧੀ ਹੈ, ਸਰੀਰ ਤੋਂ ਛੁੱਟਣ ਤੋਂ ਬਿਨਾਂ ਸੱਚ ਦੀ ਸਮਝ ਨਹੀਂ ਆ ਸਕਦੀ। ਤੇ ਜਿੰਨਾ ਚਿਰ ਸੱਚ ਦੀ ਸਮਝ ਨਹੀਂ ਆਉਂਦੀ ਉਹਨਾਂ ਚਿਰ ਵਿਰਾਗ ਨਹੀਂ ਉਤਪੰਨ ਹੁੰਦਾ, ਜਿੰਨਾ ਚਿਰ ਵਿਰਾਗ ਨਹੀਂ ਉਤਪੰਨ ਹੁੰਦਾ ਨਾਮ ਦੇ ਨਾਲ ਸੁਰਤ ਨਹੀਂ ਜੁੜਦੀ, ਤੇ ਜਿੰਨਾ ਚਿਰ ਨਾਮ ਨਾਲ ਸੁਰਤ ਨਹੀਂ ਜੁੜਦੀ ਉਹਨਾਂ ਚਿਰ ਆਨੰਦ ਦੀ ਪ੍ਰਾਪਤੀ ਨਹੀਂ, ਤੇ ਜਿੰਨਾ ਚਿਰ ਆਨੰਦ ਦੀ ਪ੍ਰਾਪਤੀ ਨਹੀਂ ਉਹਨਾਂ ਚਿਰ ਰੋਣਾ ਧੋਣਾ ਸਮਾਪਤ ਨਹੀਂ ਹੁੰਦਾ। ਕੇਸ ਜਲਾ ਜੈਸੇ ਘਾਸ ਕਾ ਪੂਲਾ, ਕੇਸ ਮੱਚਦੇ ਜਾ ਰਹੇ ਨੇ ਜਿਵੇਂ ਸੁੱਕਾ ਘਾਹ ਹੈ। ਹਾੜ ਜੜਾ ਜੈਸੇ ਲੱਕੜੀ ਕਾ ਤੂਲਾ, ਹੱਡੀਆਂ ਨੂੰ ਇਸ ਤਰ੍ਹਾਂ ਅੱਗ ਲੱਗੀ ਹੈ ਜਿਵੇਂ ਕਿਸੇ ਸੁੱਕੀ ਲੱਕੜ ਨੂੰ ਅੱਗ ਖਾਈ ਜਾ ਰਹੀ ਹੈ। ਇਹ ਗੱਲਾਂ ਜੋ ਮੈਂ ਪਿੱਛੇ ਕਹੀਆਂ ਨੇ ਇਹ ਮੈਂ ਕਿਤੋਂ ਆਪਣੇ ਕੋਲੋਂ ਤੇ ਨਹੀਂ ਕਹਿ ਰਿਹਾ, ਤਾਂ ਮੈਂ ਦੋ ਤੁਕਾਂ ਪੜ੍ਹੀਆਂ ਵੀ ਇਹ ਗੁਰਬਾਣੀ ਵਿੱਚ ਇੱਕ ਧਿਆਨ ਹੈ, ਇੱਕ ਸਾਧਨਾ ਹੈ। ਘਬਰਾਉਣ ਦੀ ਇਹਦੇ ਤੋਂ ਲੋੜ ਨਹੀਂ, ਡਰਨ ਦੀ ਇਹਦੇ ਤੋਂ ਲੋੜ ਨਹੀਂ, ਕਿਉਂਕਿ ਸੱਚਾਈ ਹੈ, ਇਸ ਤਰ੍ਹਾਂ ਹੋਣ ਹੀ ਵਾਲਾ ਹੈ, ਹੋਰ ਕੁਝ ਹੋਵੇ ਨਾ ਹੋਵੇ। ਇੱਕ ਗੱਲ ਤੇ ਇੱਕ ਸੱਚ ਤੇ ਇੱਥੇ ਪੱਕਾ ਕਹਿ ਸਕਦੇ ਹਾਂ ਬਈ ਮੈਂ ਪ੍ਰਧਾਨ ਮੰਤਰੀ ਬਣਾ ਕੇ ਨਾ ਬਣਾ, ਮੁੱਖ ਮੰਤਰੀ ਬਣਾ ਕੇ ਨਾ ਬਣਾ, ਇਹਦੇ ਵਿੱਚ ਗੱਲਾਂ ਦੋ ਨੇ। ਜਾਂ ਇਉਂ ਕਹਿ ਲਓ ਵੀ ਮੈਂ ਆਫੀਸਰ ਬਣਾ ਕੇ ਨਾ ਬਣਾ, ਮੈਂ ਕੈਪਟਨ ਬਣਾ ਕੇ ਨਾ ਬਣਾ, ਜਾਂ ਲੈਫਟੀਨੈਂਟ ਬਣਾ ਕੇ, ਇਹ ਤੇ ਚੀਜ਼ਾਂ ਦੋ ਨੇ ਰਾਏ, ਦੋ ਰਾਏ ਵੀ ਪਤਾ ਨਹੀਂ ਹੋਣਾ ਹੈ ਕਿ ਨਹੀਂ ਹੋਣਾ, ਜਾਂ ਮੈਂ ਅਮੀਰ ਹੋਵਾਂ ਕਿ ਨਾ ਹੋਵਾਂ, ਦੋ ਗੱਲਾਂ ਖੜੀਆਂ ਨੇ। ਪਰ ਇੱਕ ਗੱਲ ਤੇ ਯਕੀਨਨ 100% ਕਹਿ ਸਕਦੇ ਹਾਂ ਵੀ ਇਹ ਸ਼ਬਦ ਨਹੀਂ ਵਰਤੇ ਜਾ ਸਕਦੇ ਕਿ ਮੈਂ ਮਰਾਂ ਕਿ ਨਾ ਮਰਾਂ, ਇਹ ਹੈ ਹੀ ਨਹੀਂ, ਕਿਉਂਕਿ ਉਹ ਯਕੀਨਨ ਹੈ, 100% ਹੈ, ਹੋਣ ਵਾਲਾ ਹੈ। ਤਾਂ ਜਿਹੜੀ ਚੀਜ਼ ਯਕੀਨਨ ਹੈ ਉਸ ਉੱਤੇ ਜੀਵਨ ਲਾ ਦੇਣਾ ਚਾਹੀਦਾ, ਉਹਨੂੰ ਸਮਝਣਾ ਚਾਹੀਦਾ, ਉਹਦੇ ਤੋਂ ਬਚਣ ਦਾ ਉਪਾਅ ਹੋਣਾ ਚਾਹੀਦਾ। ਸਿਰਫ ਇਸ ਧਰਤੀ ਤੇ ਧਰਮ ਤਾਂ ਹੈ ਕਿਉਂਕਿ ਮੌਤ ਦਾ ਇਲਾਜ ਬੰਦੇ ਨੂੰ ਲੱਭਾ ਨਹੀਂ ਇੱਥੋਂ, ਧਰਮ ਤਾਂ ਇੱਥੇ ਆਇਆ। ਧਰਮ ਦੇ ਅਰਥ ਨੇ ਜਿਹੜੀ ਚੀਜ਼ ਮੌਤ ਤੋਂ ਪਾਰ ਲੈ ਜਾਂਦੀ ਹੈ, ਜਿੱਥੇ ਮੌਤ ਨਹੀਂ ਆਉਂਦੀ। ਤੁਸੀਂ ਕਹੋਗੇ ਵੀ ਸਵਈਏ ਦੀ ਵਿਆਖਿਆ ਨਹੀਂ ਹੋ ਰਹੀ, ਵਿਰਾਗ ਦੀ, ਸਾਰਾ ਸਵਈਆ ਵਿਰਾਗ ਹੈ, ਸਾਰੇ ਸਵਈਏ ਦੇ ਵਿੱਚ ਸੰਸਾਰ ਨੂੰ ਖੋਇਆ ਹੈ ਗੁਰੂ ਗੋਬਿੰਦ ਸਿੰਘ ਨੇ, ਸਾਡੇ ਕੋਲੋਂ ਖਿੱਚਿਆ ਹੈ, ਵੱਢਿਆ ਸੰਸਾਰ ਨੂੰ। ਆ ਤੁਸੀਂ ਵਿਸਾਖੀ ਦੇ ਦਿਨਾਂ ਵਿੱਚ ਸੁਣੋਗੇ ਕਿ 1699 ਨੂੰ ਉੱਚੀ ਥਾਂ ਤੇ ਖੜੇ ਹੋ ਕੇ ਇੱਕ ਇੱਕ ਸਿੱਖ ਨੂੰ ਬੁਲਾਏ ਜਾਂਦੇ ਨੇ, ਆਓ ਮੈਂ ਤੁਹਾਡਾ ਸਿਰ ਵੱਢਣਾ, ਤਲਵਾਰ ਹੱਥ ਵਿੱਚ ਨੰਗੀ ਹੈ, ਉਹਨੂੰ ਖੂਨ ਲੱਗਾ ਹੋਇਆ। ਇੱਕ ਸਿੱਖ ਨੂੰ ਲੈ ਗਏ ਸਨ, ਪਰਦੇ ਦੇ ਪਿੱਛੇ ਤਲਵਾਰ ਚੱਲੀ ਏ, ਆਵਾਜ਼ ਵੀ ਆਈ ਹੈ, ਫਿਰ ਲਾਲ ਅੱਖਾਂ ਕਰਕੇ ਬਾਹਰ ਨਿਕਲ ਆਏ ਨੇ, ਤਲਵਾਰ ਵਿੱਚੋਂ ਖੂਨ ਦੇ ਤੁਪਕੇ ਨੁੱਚੜਦੇ ਨੇ ਪਏ, ਵੇਖ ਵੇਖ ਕੇ ਪਸੀਨੇ ਛੁੱਟ ਰਹੇ ਨੇ ਵੀ ਕਿਤੇ ਗੁਰੂ ਸਿੱਧਾ ਹੀ ਨਾ ਕਹਿ ਦੇਣ ਵੀ ਤੂੰ ਆ ਤੇਰੀ ਵਾਰੀ ਨਹੀਂ। ਪਰ ਗੁਰੂ ਨੇ ਉਸ ਸਿਧਾਂਤ ਨੂੰ ਕਾਇਮ ਰੱਖਿਆ ਹੈ, ਜੇ ਤੂੰ ਉੱਠੇਗਾ ਮੈਂ ਤਾਂ ਤੇਰਾ ਸਿਰ ਲੈਣਾ, ਜੇ ਨਹੀਂ ਉੱਠੇਗਾ ਮੈਂ ਨਹੀਂ ਲੈਣਾ ਸਿਰ। ਇਹ ਸਿਧਾਂਤ ਕਾਇਮ ਰੱਖ, ਇਹ ਧਰਮ ਦਾ ਇੱਕ ਸਿਧਾਂਤ ਹੈ ਕਿ ਤੁਸੀਂ ਤਿਆਰ ਹੋਵੋਗੇ, ਗੁਰੂ ਨੇ ਕੰਮ ਸ਼ੁਰੂ ਤਾਂ ਕਰਨਾ, ਉਸ ਤੋਂ ਪਹਿਲਾਂ ਨਹੀਂ, ਜਿੰਨਾ ਚਿਰ ਮਰਜ਼ੀ ਬੈਠੇ ਰਹੋ। ਜਦੋਂ ਤੁਸੀਂ ਇਹ ਇਤਿਹਾਸ ਸੁਣਦੇ ਹੋ ਵੀ ਗੁਰੂ ਸਾਹਿਬ ਨੇ ਸਿਰ ਮੰਗੇ ਸਨ, ਕਿਸੇ ਸਿੱਖ ਨੂੰ ਧੱਕੇ ਨਾਲ ਕਿਹਾ ਵੀ ਆ ਤੇਰਾ ਸਿਰ ਵੱਢਣਾ, ਨਹੀਂ ਨਾ ਕਿਹਾ, ਇਸ ਤਰ੍ਹਾਂ ਹੋਣਾ ਹੀ ਨਹੀਂ ਸੀ। ਜੇ ਖਿੱਚ ਵੀ ਲੈਂਦੇ ਵੱਢ ਦਿੰਦੇ, ਉਹਨੇ ਜਿਉਂਦੇ ਨਹੀਂ ਸੀ ਹੋਣਾ, ਹੋ ਨਹੀਂ ਸੀ ਸਕਦਾ, ਸਿਧਾਂਤ ਨਹੀਂ ਇਹਨੂੰ ਮੰਨਦਾ, ਧਰਮ ਦਾ ਸਿਸਟਮ ਨਹੀਂ ਮੰਨਦਾ। ਧਰਮ ਦਾ ਸਿਸਟਮ ਕਹਿੰਦਾ ਹੈ ਕਿ ਜਗਿਆਸੂ ਤਿਆਰ ਹੋਵੇ, ਬਸ ਤਿਆਰ ਹੋਵੇ ਤਾਂ ਫਿਰ ਉਸ ਤੋਂ ਬਾਅਦ ਕੋਈ ਦੇਰ ਨਹੀਂ, ਫਿਰ ਤੇ ਇਧਰੋਂ ਮਾਰਿਆ ਨਹੀਂ ਤੇ ਇਧਰੋਂ ਜਿੰਦਾ ਹੋਇਆ ਨਹੀਂ। ਤਾਂ ਉਹਨਾਂ ਨੇ ਧੱਕੇ ਨਾਲ ਨਹੀਂ ਕਿਹਾ ਵੀ ਤੇਰਾ, ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਉੱਠੇ ਉਹਨਾਂ ਨੂੰ ਕੱਟਿਆ, ਆਪੋ ਆਪਣੀਆਂ ਸਲਾਹਾਂ ਸਨ, ਆਪੋ ਆਪਣੇ ਗਿਆਨ ਸਨ, ਕਿਸੇ ਨੇ ਕਿਹਾ ਗੁਰੂ ਨੂੰ ਬੰਨ ਹੀ ਲਈਏ, ਇਹਨੂੰ ਕੁਝ ਹੋ ਗਿਆ, ਸਿੱਖ ਵੱਢਣ ਲੱਗ ਪਿਆ, ਕੁਝ ਕਰ ਲਈਏ। ਪਰ ਇਹ ਗੁਰੂ ਕਹਿੰਦੇ ਉਹਨੂੰ ਨੇ ਜਿਹਨੂੰ ਕੁਝ ਹੋਇਆ ਹੋਵੇ, ਜਿਹਨੂੰ ਹੋਇਆ ਹੀ ਕੁਝ ਨਹੀਂ, ਉਹ ਗੁਰੂ ਕਾਹਦਾ, ਜਿਵੇਂ ਦੇ ਦੂਜੇ ਮੁਰਦੇ ਫਿਰਦੇ ਨੇ ਉਵੇਂ ਦਾ ਉਹ ਫਿਰਦਾ ਚਿੱਟੇ ਕੱਪੜੇ ਪਾ ਕੇ। ਹੋਇਆ ਹੋਵੇ ਕੁਝ ਤਾਂ ਹੀ ਕੁਝ ਕਰੇ ਨਾ ਨਵਾਂ ਕੁਝ, ਗੁਰੂ ਤੇ ਉਹੀ ਨਾ, ਗੁਰੂ ਦੀ ਨਿਸ਼ਾਨੀ ਇਹ ਨਹੀਂ ਵੀ ਉਹਦਾ ਡੇਰਾ 700 ਕਿੱਲੇ ਵਿੱਚ ਹੈ, ਜਾਂ ਜੀ ਉਹ ਤੇ ਆਪਣੇ ਡੇਰੇ ਤੋਂ ਕਦੀ ਬਾਹਰ ਹੀ ਨਹੀਂ ਨਿਕਲਦਾ, ਸੁੱਤਾ ਹੈ ਉੱਥੇ, ਉੱਥੇ ਹੀ ਜਿਵੇਂ ਉੱਥੇ ਗਾਂ ਸੁੱਤੀ ਉਵੇਂ ਉਹ ਸੁੱਤਾ ਹੋਇਆ, ਕੀ ਫਰਕ ਪੈਂਦਾ? ਜਿਵੇਂ ਉਹਨਾਂ ਡੰਗਰ ਰੱਖੇ ਨੇ ਉਵੇਂ ਨਾ ਡੰਗਰ ਬਾਹਰ ਗਏ ਕਦੀ ਡੇਰੇ ਤੋਂ, ਨਾ ਹੋ ਗਿਆ। ਗੁਰੂ ਕੌਣ ਹੈ? ਗੁਰੂ ਦੀ ਇੱਕ ਡਿਊਟੀ ਹੈ ਕਿ ਉਹਨੇ ਇਸ ਧਰਤੀ ਤੇ ਵਿਚਰ ਕੇ ਕੁਝ ਬਦਲਣਾ ਹੈ, ਉਹ ਇਸ ਵਾਸਤੇ ਗੁਰੂ ਬਣਿਆ। ਉਹ ਸਰੀਰ ਦੀ ਐਸ਼ ਤੇ ਆਰਾਮ ਵਾਸਤੇ ਗੁਰੂ ਨਹੀਂ ਹੈ, ਉਹਨੇ ਆਪਣੇ ਸਰੀਰ ਦੀ ਆਰਾਮ ਨੂੰ ਛੱਡ ਕੇ, ਆਪਣੇ ਸੁੱਖਾਂ ਨੂੰ ਛੱਡ ਕੇ ਕੁਝ ਨਵਾਂ ਕਰਨਾ ਹੈ। ਤੇ ਜੇ ਉਹ ਹੀ ਉਸਨੇ ਖਾਣਾ ਪੀਣਾ, ਉਹ ਹੀ ਉਹਨੇ ਕਰਨਾ, ਬਸ ਫਰਕ ਇੰਨਾ। ਸਾਧਨ ਬੜੇ ਚੰਗੇ, ਫਿਰ ਗੁਰੂ ਕਾਹਦਾ? ਕਬੀਰ ਸਾਹਿਬ ਨੇ ਤਾਂ ਹੀ ਕਹਿ ਦਿੱਤਾ ਸੀ, ਮਾਏ ਮੁੰਡੋ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੋਂ ਵੇਦ ਮਹਿ ਚੇਲੇ ਦੀਏ ਬਹਾਏ। ਗੁਰੂ ਦਾ ਕੰਮ ਹੈ ਜਿਹਨੂੰ ਕੁਝ ਹੋ ਜਾਏ ਉਹ ਕੁਝ ਬਦਲੇ, ਕੁਝ ਵੱਢੇ, ਕੁਝ ਕੱਟੇ। ਆ ਇੱਕ ਬੋਰਡ ਮੈਂ ਬੜੇ ਥਾਵਾਂ ਤੇ ਪੜ੍ਹ ਕੇ ਹੈਰਾਨ ਹੁੰਦਾ, ਉੱਤੇ ਲਿਖਿਆ ਹੁੰਦਾ ਧਰਮ, ਕਹਿੰਦੇ ਜੋੜ ਤਾਂ ਹੈ, ਕਹਿੰਦੇ ਤੋੜ ਤਾਂ ਨਹੀਂ। ਕਮਾਲ ਦਾ ਧਰਮ ਹੈ ਜਿਹੜਾ ਕਹਿੰਦੇ, ਇਹ ਸੰਪੂਰਨ ਵਿਚਾਰ ਨਹੀਂ। ਧਰਮ ਪਹਿਲਾਂ ਤੇ ਤੋੜਦਾ ਨਾ, ਪਹਿਲਾਂ ਵੱਢਦਾ, ਇਹ ਕਹਿੰਦਾ ਜੋੜਤਾ ਹੈ। ਤੇ ਜੋ ਗੰਦ ਮੰਦ ਆਇਆ ਸਾਰੇ ਜੋੜ ਦਿੱਤਾ, ਵਿੱਚ ਗਿਣਤੀ ਵਧਾ ਲਈ, ਭੇਡਾਂ ਇਕੱਠੀਆਂ ਕਰ ਲਈਆਂ, ਕਿਉਂਕਿ ਇਹ ਇੱਕ ਬਿਜ਼ਨਸ ਸਿਸਟਮ ਹੈ। ਬਿਜ਼ਨਸ ਸਿਸਟਮ ਕੀ ਕਹਿੰਦਾ ਹੈ? ਵੀ ਤੁਹਾਡੀ ਦੁਕਾਨ ਤੇ ਕਿੰਨੇ ਗਾਹਕ ਆਏ ਨੇ ਸ਼ਾਮ ਤੱਕ, ਕਿੰਨੇ ਗਾਹਕ, ਉਹਨਾਂ ਗਾਹਕਾਂ ਦੇ ਜੀਵਨ ਨਾਲ ਉਸ ਦੁਕਾਨ ਵਾਲੇ ਨੂੰ ਸਰੋਕਾਰ ਨਹੀਂ ਕਿ ਤੁਸੀਂ ਕੀ ਕਰਦੇ ਹੋ, ਉਹਦੇ ਨਾਲ ਸਰੋਕਾਰ ਨਹੀਂ। ਉਸਨੇ ਪੈਸੇ ਲੈਣੇ ਨੇ, ਸੌਦਾ ਦੇਣਾ ਹੈ, ਸੌਦੇਬਾਜ਼ੀ ਹੈ, ਸੌਦਾ ਕਰਨਾ ਹੈ, ਸੌਦਾ ਲੈਣਾ ਦੇਣਾ ਨੂੰ ਉਹਦੇ ਆਉਣ ਵਾਲੇ ਦੀ ਗਿਣਤੀ ਤੇ ਉਹ ਸ਼ਾਮ ਨੂੰ ਕਾਊਂਟਿੰਗ ਕਰਦਾ ਹੈ, ਗਿਣਦਾ ਹੈ ਕਿੰਨੇ ਸਰੀਰ ਆਏ ਨੇ, ਉਹਦੇ ਨਾਲ ਉਹਦੀ ਦੁਕਾਨ ਵੱਡੀ ਹੁੰਦੀ ਹੈ। ਇਸੇ ਤਰ੍ਹਾਂ ਧਰਮ ਦੀਆਂ ਬਹੁਤੀਆਂ ਦੁਕਾਨਾਂ ਕਾਊਂਟਿੰਗ ਤੇ ਚੱਲਦੀਆਂ ਨੇ, ਬਿਜ਼ਨਸ ਤੇ ਚੱਲਦੀਆਂ ਨੇ, ਵਪਾਰ ਤੇ ਚੱਲਦੀਆਂ ਵੀ ਕਿੰਨੇ ਜ਼ਿਆਦਾ ਲੋਕ ਆਏ ਨੇ। ਚਲੋ ਇਹ ਤਾਂ ਚੰਗੀ ਗੱਲ, ਜ਼ਿਆਦਾ ਆਉਣੇ ਚਾਹੀਦੇ, ਮੈਂ ਕਿਸੇ ਵੀ ਇੱਕ ਪੱਖ ਨਾਲ ਸਹਿਮਤ ਨਹੀਂ ਹੁੰਦਾ, ਜ਼ਿਆਦਾ ਆ ਜਾਣ, ਪਰ ਉੱਥੋਂ ਦਾ ਇਹ ਸਿਸਟਮ, ਕਾਊਂਟਿੰਗ ਸਿਸਟਮ, ਬਿਜ਼ਨਸ ਨਾ ਹੋਵੇ ਵੀ ਕਿੰਨੇ ਆਏ, ਔਸਤਨ ਜੋੜੋ, ਦਸ ਦਸ ਦਿੱਤੇ ਤੇ ਕਿੰਨੇ ਹੋ ਗਏ, ਇਹ ਹੈ ਨਾ। ਆ ਕਈ ਵਾਰੀ ਅਸੀਂ ਚਾਰ ਦਸ ਬੰਦੇ ਬਹਿ ਕੇ ਬੜੀਆਂ ਸੋਹਣੀਆਂ ਗੱਲਾਂ ਕਰਨੇ, ਬੜੇ ਸ਼ਹਿਰ ਦੇ ਪਤਵੰਤੇ ਸੱਜਣ, ਫਲਾਣਾ ਗੁਰਦੁਆਰਾ ਬਹੁਤ ਤਰੱਕੀ ਤੇ ਚਲਾ ਗਿਆ, ਕਿਉਂ? ਹਫ਼ਤੇ ਬਾਅਦ 15 ਲੱਖ ਗੋਲਕ ਨਿਕਲਦੀ ਹੈ, 7 ਦਿਨਾਂ ਬਾਅਦ 10 ਦਿਨ 10 ਲੱਖ ਗੋਲਕ ਨਿਕਲ ਗਈ, ਬੜੀ ਚੜ੍ਹਦੀ ਕਲਾ ਹੋ ਗਈ, ਬੜੀ ਕਿਰਪਾ। ਉਹ ਗਿਣਿਆ ਜਾ ਰਿਹਾ ਹੈ ਵੀ ਕਿੰਨੇ ਗ੍ਰਾਹਕ ਨੇ, ਕਿੰਨੇ ਆਉਂਦੇ। ਹਾਂ, ਉੱਥੇ ਕੋਈ ਰੱਬ ਦੀ ਗੱਲ ਚੱਲੇ, ਗੁਰੂ ਦੀ ਗੱਲ ਹੋਵੇ, ਗੁਰੂ ਕਾ ਸਿਧਾਂਤ ਪੱਕਾ ਹੋਵੇ ਤੇ ਮਾਇਆ ਆਉਣੀ ਪਾਪ ਨਹੀਂ, ਮੈਂ ਨਾਲੋਂ ਨਾਲ ਫਿਰ ਕਵਾਂਗਾ। ਪਰ ਜੇ ਉੱਥੇ ਹੈ ਹੀ ਇਕੱਲੀ ਗੋਲਕ ਭਰਨ ਦਾ ਵਿਸ਼ਾ, ਬਈ ਉਹ ਦੁਆਲੇ ਖੜੇ ਨੇ ਵੀ ਵੇਖੋ ਕੰਢਿਆਂ ਤੱਕ ਆਈਏ ਕਿ ਚੁੱਕੀਏ ਚੱਲੀਏ, ਫਿਰ ਉਸ ਰਸਤਾ ਠੀਕ ਨਹੀਂ ਰਿਹਾ। ਪੂਰੇ ਗੁਰੂ ਨੇ ਕੱਟਿਆ ਵਿੱਚੋਂ ਵੱਢ ਕੇ ਨਵਾਂ ਬਣਾਇਆ, ਜੀਵਨ ਬਦਲਿਆ, ਇਸ ਕਰਕੇ ਵੈਰਾਗ ਦਿੱਤਾ, ਖੋਇਆ ਸਾਡੇ ਕੋਲੋਂ ਗੁਰੂ ਨੇ। ਜਿਵੇਂ ਮਾਂ ਆਪਣੇ ਬੱਚੇ ਕੋਲੋਂ ਮੈਲ ਖੋਹਦੀ ਹੈ, ਉਹਨੂੰ ਮਲ ਮਲ ਕੇ ਨਵਾਉਂਦੀ ਏ, ਭਾਵੇਂ ਉਹ ਰੋਵੇ ਭਾਵੇਂ ਹੱਸੇ, ਉਹਦਾ ਲਿਹਾਜ਼ ਨਹੀਂ ਕਰਦੀ, ਮਲੀ ਜਾਂਦੀ ਉਸ ਨੂੰ। ਇਸ ਤਰ੍ਹਾਂ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਉਹ ਸਿੱਖ ਦੇ ਮਨ ਵਿੱਚੋਂ ਸੰਸਾਰ ਦੀ ਪਕੜ ਘਟਾਉਂਦਾ ਹੈ, ਮਿੱਟੀ ਨਾਲੋਂ ਮੋਹ ਉੱਚਾ ਚੁੱਕਦਾ ਹੈ, ਨੂਰ ਨਾਲ ਉਹਦੀ ਸਾਂਝ ਪਾਉਂਦਾ ਹੈ, ਸ਼ਬਦ ਨਾਲ ਉਹਦੇ ਜੋੜ ਕਰਦਾ ਹੈ, ਸੰਧੀ ਕਰਦਾ ਹੈ, ਉਹਨੂੰ ਕਹਿੰਦੇ ਨੇ ਪੂਰਾ ਗੁਰੂ। ਤੇ ਪੂਰੇ ਗੁਰੂ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਹੜੀਆਂ ਮੈਲਾਂ ਹੰਕਾਰ ਦੀਆਂ ਸਾਡੇ ਵਿੱਚ ਲੱਗੀਆਂ ਨੇ, ਉਹਨਾਂ ਦਾ ਇੱਥੇ ਜ਼ਿਕਰ ਕਰ ਰਹੇ ਨੇ। ਹਜ਼ੂਰ ਕਹਿੰਦੇ, ਸ਼ੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦਲੈਂਗੇ। ਬੜੇ ਪਿਆਰੇ ਸ਼ਬਦ ਨੇ, ਸ਼ੁੱਧ ਸਿਪਾਹ, ਸੋਧੀ ਹੋਈ ਸਿਪਾਹੀਆਂ ਦੀ ਫੌਜ जिन्हां दे कोल है सोधी, यानी के बड़ी प्रैक्टिस सी उन्हां कोल, उन्हां ने बड़ी सिख्या हासिल कीती है कि पहाड़ां तो छाला मार जानियां, चलदी ट्रेन तो कुद जाना, हैलीकॉप्टर तो छाल मार देनी, भजदे घोड़े तो छाल मार के दूजे घोड़े ते चढ़ जाना, नेजा मार के दूरों किसे नू सूरमे नू डेग लेना। इनू कहिंदे कि पूरी तरह गुरीला युद्ध विच निपुण सेना, शुद्ध सिपा। यह गुण सिख फौज विच भी रहा है, ख्याल कर। सिख फौज विच किसे ने लिखिया है, क्योंकि वो काजी नूर मुहम्मद सिखा दा इतिहास लिखदा है, भावे वह नफरत करता पर गुण कहन लग्या रुकता नहीं। जेडे गुण हो ना बंदे विच कहने चाहिए ने, भावे दुश्मन भी हो गए। वह सग कहिंदा एक पासे ये उहदी कमजोरी है, ये उहदा अपना दुख है भी वह सग ना कहिंदा। सग का अर्थ है कुत्ते, सिखा नू सग लिखदा। पर उन्हां बारे एक युद्ध नीति बारे वह दो गल्लां लिखदा जेडे बड़े सोधे हुए ने, उन्हां बड़ा तरीका है। यह नहीं भी असां ते दस बंदियां नू रोटी खवानी होवे ते भांडियां ते पैर रखी जांदे, साडा तरीका कोई नहीं है। रौला पै जांदा जी, कौलियां खिलर गईयां, की करांगे, साडे कोल सिस्टम नहीं, साडा कोई सिस्टम बहुत घट है, दरबार का भी लंगर का भी। उहदे विच असीं सिस्टम कली नाल नहीं चलते, उस तरीके नाल नहीं उहनूं वरतदे। वह कहिंदा भी मैं इन्हां दी फौज विच सिस्टम वेख्या, शुद्ध सिपा, सोधी हुई फौज इन्हां दी की करदी है। वह कहिंदा बंदूक की आरंभता लुकमान तो मनी गई है, जिन्हें बनाई सी वह हकीम सी जां दूजा सी मैं नहीं जानता, कि कोई खोजी कहे भी वह तो दूजे ने बनाई सी, किसे भी बनाई सी, एक बंदा सी कारीगर सी उन्हें बनाई सी। कहिंदे बनाउण विच ते कारीगर माहिर सी जिन्हें बंदूक शुरू की, पर जदों चलाउण दी गल चलदी है ना ते इह सग पहले नंबर ते आउंदे ने चलाउण विच, सब तो पहले नंबर। वह कहिंदा मैं इन्हां नूं देखिया कि जदों दुश्मन दी फौज इन्हां ते चढ़ के जांदी है ते अगे कुछ नहीं दिसदा, खाली झाड़ियां हुंदियां ने, वह चौवां पासे वेंदे ने, कहिंदे बिजली वांगू झाड़ियां विच उठदे ने ते गोली चला के अलोप हो जांदे, पता ही नहीं लगदा गए किधर। इन्हां विच इन्नी सोध है, इन्नी ट्रेनिंग है, इन्हां तरीका है इन्हां को। यह सारे गुण सोधी हुई फौज दे गुरु सच्चे पातशाह गुरु कलगीधर पातशाह कहिंदे जिन्हां कोल सोधी हुई फौज सी, बड़े बड़े सूरमे, बड़े बड़े महान योधे, ते ओ जदों कठे हो के बहिंदे सन ना अपने शस्त्रां ते हत्थ पाउंदे सन ते एक गल कहिंदे सन कठे हो के, जिहड़े जिन्हां दी बांह विच ताकत बड़ी, ओ कहिंदे दुरंत दुबाहा। दुरंत कहिंदे जिहड़े लोग साडे अगे अड़नगे ना, दुबधा पाउणगे, दुरंत पाउणगे, उपद्रव करनगे साडे अगे, ओ सूरमे इन्ने बली सन। गुरु गोबिंद सिंह कहिंदे विराग दी व्याख्या कर रहे ने भई, साडे सामने जिहड़े दुरंत करन वाले सूरमे जां लोक रौला पाणगे किते भी साडे अगे अड़नगे, साडा विरोध करनगे, दुबा कहन लगे उन्हां नूं। दुबा दे अर्थ ने दब देंगे, असीं बोलन नहीं देना, उन्हां दे गले घुट देंगे, इन्नी शक्ति उन्हां। दुबा दा अर्थ दुंब दा वैसे अर्थ हुंदा पूंछ, कहिंदे उह दुंब दुबा के तुरनगे साडे अगे, झुक के तुरनगे। शुद्ध सुपा दुरंत दुबा, इन्ने इन्ने वड्डे सूरमे जिहड़े बड़े वड्डे वड्डे आवाज कढ के कहिंदे असीं वड्डे वड्डे दुरंतियां नूं दबा देंगे। सो साज सनाह, सनाह कहिंदे ने संजो नूं, शरीर दे उत्ते जिहड़ी बुलट प्रूफ जैकट पाई जांदी, उन्हां ने अपने शरीर दे उत्ते लोहे दियां सनाह दा अर्थ है संजोआं पाईआं होईआं ने, भाव जे कोई उन्हां दे उत्ते कोई शस्त्र दा वार करदा है ते इन्ना लोया मड़िया होया भी उन्हां दे शरीर ते शस्त्र ही कोई नहीं छूंदा। आ एक बड़ा वड्डा जरनैल गुरु हरगोबिंद साहिब ते चढ़ के आया सी, ਉਹਦੇ ਕੋਲ ਇੱਕ ਕਲਾ ਸੀ ਵੀ ਉਹਨੇ ਆਪਣੇ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਇੱਕ ਇੰਚ ਵੀ ਥਾਂ ਨਹੀਂ ਸੀ ਛੱਡੀ ਜਿੱਥੇ ਉਹਨੇ ਲੋਹਾ ਨਾ ਮੜਿਆ ਹੋਵੇ। ਇੰਨੀ ਵੱਡੀ ਉਹਦੀ ਸੰਜੋਸ਼ ਸੀ, ਸਿਰ ਤੋਂ ਲੈ ਕੇ ਪੈਰਾਂ ਤੱਕ ਉਹਨੇ ਮੜ ਲਿਆ। ਤੇ ਜਦੋਂ ਮੈਦਾਨੇ ਜੰਗ ਵਿੱਚ ਆਇਆ ਉਹਨੇ ਤਰਥੱਲੀ ਮਚਾ ਦਿੱਤੀ, ਕਿਉਂਕਿ ਜਿਹੜੀ ਚੀਜ਼ ਉਹਨੂੰ ਸਿੱਖ ਮਾਰਨ ਨੂੰ ਵੱਜੇ ਨਾ ਸੰਜੋਗ ਪਾਈ ਸੀ ਪੈਰਾਂ ਤੱਕ। ਬੜੀ ਉਹਨੇ ਫਿਰ, ਕਿਉਂਕਿ ਜਦੋਂ ਕਿਸੇ ਦੇ ਕਾਬੂ ਨਾ ਆਵੇ ਫਿਰ ਉੱਚੀ ਉੱਚੀ ਲਲਕਾਰਦਾ ਸੀ ਵੀ ਮੇਰੇ ਸਾਹਮਣੇ ਆਓ, ਕੋਈ ਆਓ ਮੇਰੇ ਨੇੜੇ, ਕਿਹੜਾ ਸੂਰਮਾ। ਸਿੱਖਾਂ ਵਿੱਚ ਵੀ ਇੱਕ ਵਾਰੀ ਹਲਚਲ ਮੱਚ ਗਈ, ਭਾਈ ਬਿਧੀ ਚੰਦ ਹੋਰਾਂ ਨੂੰ ਪਤਾ ਲੱਗਾ ਜਾਂ ਭਾਈ ਪਰਾਗਾ, ਇਹਨਾਂ ਦੋ ਵਿੱਚੋਂ ਇੱਕ ਹੋ ਸਕਦੇ। ਉਹ ਫਿਰ ਉਹਦੇ ਸਾਹਮਣੇ ਕਹਿਣ ਲੱਗੇ ਤੁਸੀਂ ਪਿੱਛੇ ਹਟ ਜਾਓ, ਕਿਉਂਕਿ ਸ਼ਸਤਰ ਉਹਦੇ ਉੱਤੇ ਵਾਰ ਹੀ ਨਹੀਂ ਸੀ ਕਰਦਾ ਤੇ ਮੂੰਹੋਂ ਉੱਚੀ ਉੱਚੀ ਉਹ ਬੋਲਦਾ ਸੀ ਵੀ ਮੇਰੇ ਸਾਹਮਣੇ ਆਓ। ਤੇ ਭਾਈ ਬਿਧੀ ਚੰਦ ਨੇ ਛੋਟੀ ਕਟਾਰ ਦੀ ਵਰਤੋਂ ਕੀਤੀ ਜਿਹੜੀ ਸਵਾ ਫੁੱਟ ਦੀ ਸੀ, ਹੱਥ ਵਿੱਚ ਫੜੀ ਸਾਹਮਣੇ ਗਏ ਤੇ ਜਦੋਂ ਉਹਨੇ ਮੂੰਹ ਵਿੱਚੋਂ ਲਲਕਾਰਾਂ ਮਾਰਿਆ ਨਾ ਸਿੱਧੀ ਮੂੰਹ ਵਿੱਚ ਖਬੋ ਦਿੱਤੀ, ਉਹ ਜਿਹੜੀ ਕਟਾਰ ਸੀ ਮੂੰਹ ਦੇ ਵਿੱਚ ਖਬੋ ਕੇ ਉਹਦੀ ਆਵਾਜ਼ ਸਦਾ ਵਾਸਤੇ ਬੰਦ ਕਰ ਦਿੱਤੀ। ਉਹਨੂੰ ਕਹਿੰਦੇ ਨੇ ਸੰਜੋਗ ਪਾਈ ਹੋਈ ਸਨਾ। ਜਿਨ੍ਹਾਂ ਨੇ ਆਪਣੇ ਸਰੀਰ ਤੇ ਸੰਜੋਗਾਂ ਪਾਈਆਂ ਹੋਈਆਂ ਨੇ ਤੇ ਉਹ ਉੱਚੀ ਉੱਚੀ ਬੋਲ ਕੇ ਬਕਾਰੇ ਮਾਰਦੇ ਨੇ ਤੇ ਉਹ ਕਹਿੰਦੇ ਦੁਰਜਾਨ ਦਲੇਂਗੇ, ਅਸੀਂ ਦੁਸ਼ਮਣਾਂ ਨੂੰ ਦਲ ਦੇਣਾ, ਅੱਜ ਰਗੜ ਦੇਣਾ ਉਹਨਾਂ ਨੂੰ। ਉੱਚੀ ਉੱਚੀ ਹੰਕਾਰ ਵਿੱਚ ਬੋਲਣ ਵਾਲੇ ਫਿਰ ਕਹਿੰਦੇ ਭਾਰੀ ਗੁਮਾਨ ਭਰੇ ਮਨ ਮੈਂ, ਜਿਨ੍ਹਾਂ ਦੇ ਮਨ ਵਿੱਚ ਬੜਾ ਗੁਮਾਨ ਭਰਿਆ ਹੋਇਆ ਵੀ ਅਸੀਂ ਬਹੁਤ ਸਮਰੱਥ ਤਕੜੇ, ਸਾਡੇ ਤੋਂ ਬਿਨਾਂ ਇੱਥੇ ਪੱਤਾ ਨਹੀਂ ਹਿੱਲ ਸਕਦਾ, ਸ਼ਹਿਰ ਵਿੱਚ ਸਾਡੇ ਵਿੱਚ ਬੜੀ ਸ਼ਕਤੀ। ਭਾਰੀ ਗੁਮਾਨ ਵੱਡਾ ਗੁਮਾਨ ਭਰੇ ਮਨ ਮੈਂ, ਫਿਰ ਕਹਿੰਦੇ ਕਰ ਪਰਬਤ ਪੰਖ ਹੱਲੈ। ਧਿਆਨ ਦੇਣਾ, ਤੁਸੀਂ ਰੋਜ਼ ਪੜ੍ਹਦੇ ਹੋ, ਬੜੇ ਸਵਾਦਲੇ ਅਰਥ ਨੇ। ਕਰ ਪਰਬਤ ਪੰਖ ਹੱਲੈ, ਉਹ ਕਹਿੰਦੇ ਨੇ ਵੱਡੇ ਵੱਡੇ ਪਰਬਤਾਂ ਦੇ ਸਾਹਮਣੇ ਜਦੋਂ ਅਸੀਂ ਗਏ ਨਾ, ਪਰਬਤ ਡਰ ਕੇ, ਪੰਖ ਦਾ ਅਰਥ ਹੈ ਖੰਭ ਲਾ ਕੇ ਉੱਡ ਜਾਣਗੇ ਸਾਡੇ ਤੋਂ ਡਰ ਕੇ। ਇੰਨੀ ਸ਼ਕਤੀ ਜਿਨ੍ਹਾਂ ਵਿੱਚ ਕਿ ਜਿਨ੍ਹਾਂ ਦੇ ਸਾਹਮਣੇ ਪਰਬਤ ਵੀ ਹਿੱਲ ਜਾਣ। ਕਰ ਪਰਬਤ ਪੰਖ ਹੱਲੈ, ਉਹ ਕਹਿੰਦੇ ਪਰਬਤ ਸਾਡੇ ਸਾਹਮਣੇ ਉੱਡ ਜਾਣਗੇ ਖੰਭ ਲਾ ਕੇ, ਪਰ ਅੱਗੇ ਬਚਨ ਕੀਤਾ ਨਾ ਹੱਲੈਂਗੇ, ਪਰ ਅਸੀਂ ਨਹੀਂ ਹੱਲਾਂਗੇ, ਅਸੀਂ ਨਹੀਂ ਡਰਾਂਗੇ। ਇੱਥੇ ਵਿਸ਼ਰਾਮ ਹੈ ਕਿ ਕਰ ਪਰਬਤ ਪੰਖ ਹਲੇ ਨਾ ਹੱਲੈਂਗੇ, ਅਸੀਂ ਨਹੀਂ ਹੱਲਾਂਗੇ। ਫਿਰ ਅੱਗੇ ਬਚਨ ਕੀਤਾ ਕਹਿੰਦੇ ਤੋਰ ਅਰੀਨ, ਤੋਰ ਦਾ ਅਰਥ ਹੈ ਤੋੜ ਦਿਆਂਗੇ, ਅਰੀਨ ਦਾ ਅਰਥ ਹੈ ਦੁਸ਼ਮਣਾਂ ਨੂੰ, ਅਰ ਦਾ ਅਰਥ ਹੁੰਦਾ ਦੁਸ਼ਮਣ, ਅਸੀਂ ਦੁਸ਼ਮਣਾਂ ਦੀਆਂ ਹੱਡੀਆਂ ਚੂਰ ਚੂਰ ਕਰ ਦਿਆਂਗੇ, ਤੋੜ ਦਿਆਂਗੇ। ਕਿੰਨਾ ਹੰਕਾਰ ਹੈ! ਇਹਨੂੰ ਕਹਿੰਦੇ ਨੇ ਇਸ ਬੰਦੇ ਦੇ ਵਿੱਚ ਤੀਸਰਾ ਗੁਣ ਪ੍ਰਧਾਨ ਹੈ। ਤੀਸਰਾ ਗੁਣ, ਤਿੰਨ ਗੁਣ ਹੈ ਨਾ, ਰਜ ਗੁਣ, ਤਮ ਗੁਣ, ਸਤ ਗੁਣ, ਇਹ ਤੇਰੀ ਸਭ ਮਾਇਆ। ਤਮ ਗੁਣ ਹੁੰਦਾ ਹੈ ਬਸ, ਜਿਹੜੇ ਬੰਦੇ ਦਾ ਇੱਥੇ ਵੀ ਧਿਆਨ ਹੋਵੇ ਪਿੱਛੇ ਬਹਿ ਕੇ ਪਤਾਸੇ ਗਿਣੀ ਜਾਏ, ਪ੍ਰਸ਼ਾਦ ਵਾਲੇ ਦੇ ਕੋਲ ਹੀ ਬੈਠਾ ਹੋਵੇ, ਨਾ ਆਪ ਸੁਣੇ ਨਾ ਕਿਸੇ ਨੂੰ ਸੁਣਨ ਦਾ, ਇਹ ਤਮੋ ਗੁਣ ਹੈ, ਤਾਮਸੀ ਬਿਰਤੀ। ਫਿਰ ਉਹਦਾ ਧਿਆਨ ਇੱਧਰ ਹੀ ਹੋਵੇ ਵੀ ਦੇਗ ਅੱਜ ਕਿਵੇਂ ਦੀ, ਇਹ ਗਰਮ ਹੈ ਕਿ ਠੰਡੀ ਹੈ, ਉਹਨੂੰ ਕਥਾ ਨਾਲ ਕੋਈ ਮਤਲਬ ਨਹੀਂ, ਉਹਨੂੰ ਇਹ ਕੋਈ ਫਿਕਰ ਨਹੀਂ ਕੀਰਤਨ ਕੌਣ ਕੀ ਹੋ ਰਿਹਾ। ਫਿਰ ਬਾਹਰ ਨਿਕਲਦਾ ਸਿੱਧਾ ਉਹਨੂੰ ਇਹ ਫਿਕਰ ਹੋਵੇ ਵੀ ਅੱਜ ਲੰਗਰ ਵਿੱਚ ਕੀ ਬਣਿਆ ਹੈ, ਨਮਕ ਕਿੰਨਾ ਕੁ ਹੈ, ਕਿਤੇ ਘੱਟ ਤੇ ਨਹੀਂ ਰਹਿ ਗਿਆ, ਪਹਿਲਾਂ ਹੀ ਕਰ ਲਈਏ ਪ੍ਰਬੰਧ। ਲੰਘਦਾ ਹੁੰਦਾ ਰਸੋਈ ਵਿੱਚੋਂ ਵੀ ਗੇੜਾ ਮਾਰ ਹੀ ਜਾਏ ਵੀ ਫਰਿੱਜ ਵਿੱਚ ਕੁਝ ਨਵਾਂ ਵੀ ਆਇਆ। ਇਹਨੂੰ ਕਹਿੰਦੇ ਤਾਮਸੀ ਗੁਣ। ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਜਦੋਂ ਸਰੀਰ ਦੀ ਬਣਤਰ ਬਣਾਈ ਜਾਂਦੀ ਉਹਨਾਂ ਤਿੰਨਾਂ ਗੁਣਾਂ ਵਿੱਚੋਂ ਇੱਕ ਪ੍ਰਧਾਨ ਹੁੰਦਾ, ਉਹ ਦਿਨ ਰਾਤ ਜੇਬ ਵਿੱਚ ਟੋਫੀਆਂ ਪਾਈ ਫਿਰੇਗਾ, ਛੋਲਿਆਂ ਦੇ ਦਾਣੇ ਭੁੰਨ ਕੇ ਪਾਈ ਫਿਰੇਗਾ, ਬੇਵੱਸ ਹੈ ਵਿਚਾਰਾ, ਮੂੰਹ ਉਹਦਾ ਬੱਕਰੀ ਵਾਂਗੂ ਚੱਲਦਾ ਹੀ ਰਹੇਗਾ ਦਿਨ ਰਾਤ, ਨਾ ਉਹਨੂੰ ਇਹ ਵੀ ਕਿੱਥੇ ਖਾਣਾ ਕਿੱਥੇ ਨਹੀਂ। ਰਾਹ ਵਿੱਚ ਗੋਲ ਗੱਪਿਆਂ ਵਾਲੀ ਰੇਹੜੀ ਮਿਲੀ, ਭਾਵੇਂ ਉਮਰ ਕਿੰਨੀ ਹੈ, ਬੰਦਾ ਕਿੰਨਾ ਵੱਡਾ ਉੱਥੇ ਖੜਾ ਹੋ ਕੇ ਖਾਂਦਾ ਹੋਵੇਗਾ, ਕੋਈ ਪਤਾ ਨਹੀਂ। ਭਾਵੇਂ ਕੱਪੜਿਆਂ ਨੂੰ ਮਿਲਿਆ ਜਾਂ ਸਾਰਾ ਕੁਝ, ਪਰ ਉਹਨੇ ਖਾਈ ਹੀ ਜਾਣਾ, कोई तौर तरी इनू कहिंदे इस बंदे विच तामसी बिरती दा तामसी गुण ज्यादे है। एक दूजा सुभा है उन्हू कहिंदे ने तमोगुण, ते दूजा सुभा है राजसी। उहदा खाण पीण विच बहुता ध्यान नहीं हुंदा, उहदा इह ध्यान हुंदा वी इत्थे जिहड़े बंदे बैठे ने उहदे विचों मेरे थले किन्ने कु ने, इह गुण है। जिन्ने दस बंदे बैठे ने मेरे प्रभाव थले किन्ने कु ने। फलाना बंदा आया सी, उहने मेरे वल्लों वेख्या बड़ा दुष्ट है, बड़ा बेईमान है, बड़ा भी जे तेरे वालों वेख लेंदा फिर वह बेईमान नहीं सी, जे नहीं फतेह बुलाई फिर वह बेईमान है। इनू कहिंदे भी रजो गुण। रजो गुण वाले विच ए बिरती हुंदी है कि वह हमेशा दूजे नू थले रखना चाहुंदा, अंदर वध जांदा बहुता है। ये आदत बरकरार हो जाती है और ये बड़े बड़े कल कलेश का कारण बनती है। और बहुतियां घरां विच ये लड़ाइयां ने राजसी गुण वध गया, रजो गुण बन के रखना हुंदा जरूर है, अकाल पुरख ने पाया है। कुछ थावां ते असी आप बजना है किसी के हथां विच, कुछ थावां ते असी किसी नूं बंधना है। पर जे ये शब्द तो हीन हो गया, असी नाम तो की होवेगा, अपने बजण दी ते सानू चेता ही भुल गया भी असी त्या वारा पशु साडे नेड़े ते रस्सी लियाया जे ना ते दूजिआं नूं दिन रात बंधना। ओह कहिंदे भी रजो गुण बहुता प्रधान हो गया। तीन गुण सुखमणी साहिब विच आए ने कि त्रै गुण ते प्रभु भिन्न, जिन्हां गुरमुखां ने नाम जपिआ है उन्हां दे ये तिन्ने गुण जिहड़े ए 33% हो जाते, यानी कि बराबर हो जाते। नाम की करता है, सारे गुणा नू सम कर देता है बराबर। वह फिर लोड़ पैण ते किसी गुण की वरतों कर दे, ए नहीं भी वह खांदे नहीं जां किसे नू थले नहीं रखते, रखते ने पर वह बड़े सिस्टम विच हुंदा है, तरीके विच। ते तीजा गुण है सातकी, वह सतो गुण वाले हुंदे ने। ਉਹ ਧਰਮ ਦੇ ਕੰਮਾਂ ਤੇ ਇੰਨਾ ਵਿਸ਼ਵਾਸ ਕਰ ਲੈਂਦੇ ਵੀ ਦਾਨ ਕਰਨਾ, ਸਰੋਵਰਾਂ ਵਿੱਚ ਇਸ਼ਨਾਨ ਕਰਨਾ, ਤੀਰਥਾਂ ਤੇ ਜਾਣਾ, ਅਖੰਡ ਪਾਠ ਜ਼ਰੂਰ ਕਰਾਉਣਾ ਮਹੀਨੇ ਬਾਅਦ, ਇਹ ਸਤੋ ਗੁਣ ਵਾਲਾ ਸੁਭਾਅ ਹੈ। ਪਰ ਉਹ ਇਸ ਗੱਲ ਨੂੰ ਭੁੱਲ ਜਾਂਦੇ ਵੀ ਇਹਦੇ ਨਾਲ ਨਾਲ ਇੱਕ ਚੌਥਾ ਕੰਮ ਹੈ ਜਿਹਨੂੰ ਕਹਿੰਦੇ ਨੇ ਨਾਮ ਜਪਣਾ, ਉਹਨੂੰ ਭੁੱਲ ਜਾਂਦੇ ਨੇ। ਉਹ ਇਹਨਾਂ ਕਰਮਾਂ ਦੇ ਵਿੱਚ ਬਹੁਤਾ ਵਿਸ਼ਵਾਸ। ਤਾਂ ਇਹਦੇ ਵਿੱਚ ਜਿਹੜੇ ਅੱਜ ਲੋਕਾਂ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਰ ਰਹੇ ਨੇ, ਇਹ ਕਿਹਨਾਂ ਦਾ ਜ਼ਿਕਰ ਹੈ? ਰਜੋ ਗੁਣੀ, ਰਾਜਸੀ ਸੁਭਾਅ, ਵੀ ਹਿੱਲਣ ਨਹੀਂ ਦੇਣਾ ਕਿਸੇ ਨੂੰ। ਕੌਣ ਹੋਵੇ ਜਿਹੜਾ ਸਾਡੇ ਸਾਹਮਣੇ ਅੜ ਗਿਆ, ਸਭ ਤੋੜ ਕੇ ਰੱਖ ਦਿਆਂਗੇ, ਈਣ ਮਨਾਣੀ ਹੈ, ਸਾਰੀ ਉਮਰ ਭਿੜਦੇ ਰਹਿਣਗੇ ਤੇ ਸਿੰਘ ਟੁੱਟ ਜਾਣਗੇ ਪਰ ਉਹ ਪਿੱਛੇ ਨਹੀਂ ਹਟਣਗੇ। ਇਸ ਤਰ੍ਹਾਂ ਦੀ ਬਿਰਤੀ ਉਹਨਾਂ ਦੀ ਹੋ ਜਾਂਦੀ। ਉਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਜਿਹੜੇ ਖੁਦ ਸੂਰਮੇ ਨੇ, ਜਿਨ੍ਹਾਂ ਦੇ ਹੱਥ ਵਿੱਚ ਤਲਵਾਰ ਹੈ, ਜਿਹੜੇ ਕਈ ਜੰਗ ਲੜ ਚੁੱਕੇ ਨੇ, ਉਹ ਇੱਥੇ ਵਿਰਾਗ ਨੂੰ ਉਤਪੰਨ ਕਰਨ ਵਾਸਤੇ ਕਹਿੰਦੇ, ਐਸੇ ਸੂਰਮੇ ਕਹਿੰਦੇ ਨੇ ਤੋਰ ਅਰੀਨ, ਅਸੀਂ ਤੋੜ ਦਿਆਂਗੇ ਫੜ ਕੇ ਅਰੀਨ ਆਪਣੇ ਵਿਰੋਧੀਆਂ ਨੂੰ। ਮਰੋਰ, ਮਰੋਰ ਦਾ ਅਰਥ ਹੈ ਮਰੋੜ ਦੇਣਾ। ਆ ਜਿਵੇਂ ਮੁਰਗੇ ਖਾਣ ਵਾਲੇ ਸੱਜਣ ਫੜ ਕੇ ਨਾ ਇੱਕ ਹੱਥ ਉਹਦੀ ਗਰਦਨ ਨੂੰ ਇੱਕ ਪਾਸਿਓ ਪਾਉਂਦੇ ਤੇ ਦੂਜੇ ਪਾਸਿਓ ਸਿਰੀ ਫੜ ਕੇ ਦੇ ਕੇ ਗੇੜਾ ਜਾਂ ਮਰੋੜ ਕੇ ਪਰਾਂ ਵਗਾਉਂਦੇ, ਉਹਨੂੰ ਕਹਿੰਦੇ ਮਰੋੜਨਾ। ਉਹ ਵਿਚਾਰਾ ਬਥੇਰੇ ਤਰਲੇ ਲੈਂਦਾ ਵੀ ਮੈਂ ਤੇਰਾ ਕੀ ਵਿਗਾੜਿਆ, ਜਾ ਤੂੰ ਗੋਭੀ ਖਾ ਲੈ, ਜਾ ਤੂੰ ਖੁੰਬਾਂ ਖਰੀਦ ਲੈ, ਜਾ ਬੜਾ ਵਧੀਆ ਸਮਾਨ ਆਇਆ ਬਾਜ਼ਾਰ ਵਿੱਚ, ਮੈਨੂੰ ਕਿਉਂ ਮਾਰਨਾ। ਉਹ ਕਹਿੰਦਾ ਨਹੀਂ, ਮੈਂ ਤੈਨੂੰ ਇਸੇ ਵਾਸਤੇ ਲਿਆਂਦਾ ਖਰੀਦ ਕੇ, ਤੇਰੀ ਧੌਣ ਜ਼ਰੂਰ ਮਰੋੜਨੀ, ਭਾਵੇਂ ਦਾ ਲੇਖਾ ਕਿੰਨਾ ਦੇਣਾ ਪਏ, ਪਾਪ ਹੋਵੇ ਜਾਂ ਪੁੰਨ ਹੋਵੇ ਮੈਨੂੰ ਨਹੀਂ ਪਤਾ। ਉਹ ਬਥੇਰਿਆ ਵਿਚਾਰਾ ਅੱਗੋਂ ਕਹਿੰਦਾ ਵੀ ਤੂੰ ਹੋਰ ਕੁਝ ਖਾ ਲਿਆ ਕਰ ਮੈਨੂੰ, ਪਰ ਨਹੀਂ। ਕਹਿੰਦੇ ਇਸ ਤਰ੍ਹਾਂ ਦੇ ਲੋਕ ਕਹਿੰਦੇ ਮਰੋੜ, ਮਰੋੜ ਦਿਆਂਗੇ ਫੜ ਕੇ, ਕਿਨੂੰ? ਮਵਾਸਨ, ਮਵਾਸਨ ਕਹਿੰਦੇ ਨੇ ਕਿਲੇ ਵਿੱਚ ਲੁਕੇ ਹੋਏ ਲੋਕ, ਆਖੀ ਜਿਹੜੇ ਮੰਨਣ ਨਾ। ਫਿਰ ਕਹਿੰਦੇ ਇੱਥੋਂ ਤੱਕ ਉਹਨਾਂ ਦਾ ਹੰਕਾਰ ਚਲਾ ਜਾਂਦਾ ਹੈ। ਉਹ ਕਹਿੰਦੇ ਬੰਦਿਆਂ ਦੀ ਗੱਲ ਛੱਡੋ, ਕਹਿੰਦੇ ਮਾਤੇ ਮਤੰਗਨ ਮਾਨ ਮਲੇਂਗੇ, ਕਹਿੰਦੇ ਆਦਮੀ ਤੇ ਸਾਡੇ ਅੱਗੇ ਹੈ ਹੀ ਕੁਝ ਨਹੀਂ। ਮਾਤੇ ਮਤੰਗਣ ਦਾ ਅਰਥ ਹੈ ਮਸਤੇ ਹੋਏ ਹਾਥੀ, ਉਹਨਾਂ ਦੀਆਂ ਵੀ ਗਰਦਨਾਂ ਫੜ ਕੇ ਮਰੋੜ ਦਿਆਂਗੇ। ਇੰਨੀ ਸ਼ਕਤੀ ਜਿਨ੍ਹਾਂ ਵਿੱਚ ਸੀ, ਗੁਰੂ ਗੋਬਿੰਦ ਸਿੰਘ ਕਹਿ ਰਿਹਾ, ਇੰਨੀ ਸ਼ਕਤੀ ਸੋਧੇ ਹੋਏ ਸਿਪਾਹੀ, ਦੁਸ਼ਟਾਂ ਨੂੰ ਦਬਾਉਣ ਵਾਲੇ, ਸੰਜੋਆਂ ਪਾਈਆਂ ਹੋਈਆਂ, ਮਾਰੇ ਬਕਾਰੇ ਕਰਦੇ ਸਨ, ਹੰਕਾਰ ਦੇ ਭਰੇ ਹੋਏ, ਜਿਹੜੇ ਕਹਿੰਦੇ ਸਨ ਸਾਡੇ ਅੱਗੇ ਪਰਬਤ ਵੀ ਖੰਭ ਲਾ ਕੇ ਉੱਡ ਜਾਣਗੇ, ਅਸੀਂ ਪਰਵਾਹ ਨਹੀਂ ਕਰਾਂਗੇ, ਦੁਸ਼ਮਣਾਂ ਨੂੰ ਤੋੜ ਦਿਆਂਗੇ, ਉਹਨਾਂ ਦੀਆਂ ਧੌਣਾਂ ਮਰੋੜ ਦਿਆਂਗੇ, ਹਾਥੀਆਂ ਨੂੰ ਮਰੋੜ ਦਿਆਂਗੇ। ਇੰਨੀ ਸ਼ਕਤੀ ਰੱਖਣ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਇੰਨੀ ਜਿਨ੍ਹਾਂ ਕੋਲ ਸ਼ਕਤੀ ਸੀ, ਕਹਿੰਦੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਅਖੀਰ ਨੂੰ ਇਸ ਦੁਨੀਆਂ ਤੋਂ ਚਲੇ ਗਏ। ਹਜ਼ੂਰ ਕਹਿੰਦੇ ਉਹਨਾਂ ਦੀਆਂ ਕਬਰਾਂ ਸੰਦੇਸ਼ ਦੇ ਰਹੀਆਂ ਨੇ, ਉਹਨਾਂ ਦੇ ਬਣੇ ਹੋਏ ਕਬਰਸਥਾਨ ਕੁਝ ਸੁਨੇਹਾ ਦੇ ਰਹੇ ਨੇ ਅੱਜ ਦੇ ਹੰਕਾਰੀ ਬੰਦਿਆਂ ਨੂੰ। ਅੱਜ ਦੇ ਹੰਕਾਰੀ ਲੋਕਾਂ ਦੇ ਹੰਕਾਰ ਨੂੰ ਚੋਟ ਮਾਰ ਰਹੀਆਂ ਨੇ ਉਹਨਾਂ ਦੀਆਂ ਕਬਰਾਂ ਕਿ ਤੂੰ ਰੱਬ ਨੇ ਤਾਕਤ ਦਿੱਤੀ, ਹੰਕਾਰੀ ਨਾ ਹੋ। ਇਹ ਸਿਧਾਂਤ ਸਿੱਖ, ਭਾਵੇਂ ਤੂੰ ਕਿੰਨਾ ਵੱਡਾ ਹੈ ਪਰ ਤੇਰੇ ਤੋਂ ਵੱਡਾ ਵੀ ਕੋਈ ਹੈ, ਜਿਹਦਾ ਕੁੰਡਾ ਤੇਰੇ ਉੱਤੇ ਚੱਲਦਾ ਉਹਨੂੰ ਕਹਿੰਦੇ ਨੇ ਕਾਲ। ਬੜੇ ਬੜੇ ਹੋਏ ਨੇ ਅੱਖਾਂ ਦੇ ਸਾਹਮਣੇ, ਚਲੋ ਉਹ ਤੇ ਇਤਿਹਾਸ ਤੁਸੀਂ ਸੁਣੇ ਨੇ ਵੀ ਰਾਮ ਰਾਵਣ ਹੋਰ ਕਾਰੂ ਗਏ। ਆ ਤੁਸੀਂ ਆਪੋ ਆਪਣੇ ਪਿੰਡ ਵਿੱਚ ਬੜੇ ਬੰਦੇ ਵੇਖੇ ਹੋਣਗੇ ਵੀ ਜਿਨ੍ਹਾਂ ਨੇ ਮਾਰ ਕੁੱਟ ਕਰਕੇ ਲੋਕਾਂ ਨੂੰ ਇੰਨਾ ਦਬਾਇਆ ਸੀ, ਜਿਹੜੇ ਗਲੀਆਂ ਵਿੱਚ ਫਿਰਦੇ ਸਨ ਤੇ ਅੱਗੋਂ ਲੋਕ ਪਾਸੇ ਹੋ ਜਾਂਦੇ ਸਨ, ਆਪਣੀ ਅੱਖਾਂ ਨਾਲ ਵੇਖਿਆ। ਜਿਹੜੇ ਕਹਿੰਦੇ ਸਨ ਜਿਹੜਾ ਸਾਡੇ ਅੱਗੋਂ ਦੀ ਅੜੇਗਾ ਉੱਤੋਂ ਦੀ ਪਾਣੀ ਚਲਾ ਦਿਆਂਗੇ, ਪਰ ਕੀ ਹੋਇਆ, ਸਭ ਕੁਝ ਵੇਖਿਆ ਸਾਹਮਣੇ, ਸਭ ਕਾਲ ਨੇ ਮਿਟਾ ਦਿੱਤਾ, ਪੂੰਜ ਦਿੱਤਾ ਸਾਰਾ ਕੁਝ। ਕਿਤੇ ਹਵਾ ਵੀ ਨਹੀਂ ਮਿਲਦੀ, ਕੋਈ ਨਾਮ ਵੀ ਨਹੀਂ ਲੈਂਦਾ, ਕੋਈ ਬਰਸੀ ਵੀ ਨਹੀਂ ਮਨਾਉਂਦਾ, ਚੇਤਾ ਹੀ ਭੁੱਲ ਗਿਆ ਕਿੱਧਰ ਗਏ। ਚਲੋ ਜੀ ਖਤਮ ਹੋਇਆ ਮਸਲਾ, ਅੱਗੋਂ ਦੁਨੀਆਂ ਹੋਰ ਆ ਗਈ। ਇਹ ਕੀ ਕਾਰਨ? ਸਤਿਗੁਰੂ ਨੇ ਕਿਹਾ ਆਪਣੇ ਸਮੇਂ ਵਿੱਚ ਤੈਨੂੰ ਸ਼ਕਤੀ ਮਿਲੀ ਹੈ, ਸ਼ਕਤੀ ਤੇਰੀ ਨਹੀਂ ਹੈ, ਤੈਨੂੰ ਕੁਝ ਸਮੇਂ ਲਈ ਦਿੱਤੀ ਗਈ ਹੈ। ਜਿਨ੍ਹੇ ਜਾਣ ਲਿਆ, ਜਿਨ੍ਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਚਿੱਤ ਜੋੜਿਆ, ਭਾਵੇਂ ਸ਼ਕਤੀ ਸੀ, ਮਾੜੀ ਗੱਲ ਨਹੀਂ, ਤਾਕਤਵਰ ਹੋਣਾ ਚਾਹੀਦਾ ਦੁਨੀਆਂ ਵਿੱਚ, ਬਾਹਾਂ ਵਿੱਚ ਵੀ ਬਲ ਚਾਹੀਦਾ, ਜੇਬ ਵਿੱਚ ਮਾਇਆ ਵੀ ਚਾਹੀਦੀ ਹੈ, ਬੰਦੇ ਕੋਲ ਵਿਦਿਆ ਵੀ ਹੋਣੀ ਚਾਹੀਦੀ, ਸਿਆਣਪ ਵੀ ਹੋਣੀ ਚਾਹੀਦੀ, ਸੁੰਦਰਤਾ ਕਲਾ ਵੀ ਹੋਵੇ, ਪਰ ਸਭ ਕੁਝ ਹੁੰਦਿਆਂ ਉਹਦੇ ਅੰਦਰ ਇੱਕ ਭਾਵ ਬਣਿਆ ਰਹੇ ਜੇ ਉਹ ਆਪਣੇ ਗੁਰੂ ਨਾਲ ਜੁੜਿਆ ਹੋਇਆ ਤੇ ਉਹ ਪੁਕਾਰ ਕੇ ਕਹੇਗਾ ਕੀਤਾ ਕਰਨਾ ਸਰਬ ਰਜਾਈ ਕਿਛ ਕੀ ਚੈ ਜੇ ਕਰ ਸਕੀ ਹੈ। ਕਰਦਾ ਸਾਰਾ ਕੁਝ, ਪਰ ਇੱਕ ਵਾਰੀ ਅੰਦਰੋਂ ਗੂੰਜ ਕੇ ਕਹਿ ਦਿੰਦਾ ਸਵੇਰੇ ਕੀ ਕਰ ਸਕਨੇ ਆ, ਤੇਰੇ ਹੱਥ ਵਿੱਚ ਡੋਰੀ ਹੈ, ਜਿੱਧਰ ਤੂੰ ਚਲਾਉਣਾ ਹੈ ਉਹ ਚਲਾਈ ਜਾਣਾ ਹੈ, ਸਾਡੇ ਕੀਤਿਆਂ ਕੁਝ ਨਹੀਂ ਹੁੰਦਾ। ਕਹਿੰਦੇ ਕੀਤਾ ਕਰਨਾ ਸਰਬ ਰਜਾਈ ਕਿਛ ਕੀ ਚੈ ਜੇ ਕਰ ਸਕੀ ਹੈ, ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੈ ਤਿਉਂ ਰੱਖੀਐ। ਨਾਲ ਸਹਿਮਤ ਹੋ ਜਾ, ਜ਼ਿੰਦਗੀ ਨੂੰ ਸਮਝ, ਇਹ ਟਿੰਡਾਂ ਵਰਗੀ ਹੈ, ਖਾਲੀ ਤੇ ਭਰਦੀ ਏ, ਖੜੀ ਕੋਈ ਚੀਜ਼ ਨਾਲ ਜੁੜ ਜਾ, ਕਿੱਲੀ ਨਾਲ ਜੁੜ, ਪੁੜ ਦੇ ਥੱਲੇ ਨਾ ਆ ਜੀ, ਚੱਲ ਰਿਹਾ ਸਭ ਕੁਝ। ਤਾਂ ਸਤਿਗੁਰੂ ਨੇ ਵੈਰਾਗ ਦੇ ਚਿੰਨ੍ਹ ਇਹਨਾਂ ਸਵਈਆਂ ਦੇ ਵਿੱਚ ਵਾਰ ਵਾਰ ਉਜਾਗਰ ਕੀਤੇ, ਕਿਉਂਕਿ ਸਿੱਖ ਕੌਮ ਇੱਕ ਪਦਾਰਥਕ ਕੌਮ ਹੈ, ਜਿਹੜਾ ਸਿੱਖ ਪੰਥ ਪੈਦਾ ਕੀਤਾ ਹੈ, ਇਸ ਕੌਮ ਨੂੰ ਪਦਾਰਥ ਦੇ ਵਿੱਚ ਸੁੱਟਿਆ ਗਿਆ, ਬਣਾ ਕੇ ਵਿੱਚ ਵਗਾਇਆ ਗਿਆ ਪਦਾਰਥਾਂ ਦੇ ਵਿੱਚ, ਗੁਰੂ ਸਾਹਿਬ ਨੇ ਤਿਆਰ ਕਰਕੇ, ਜਿਵੇਂ ਕੋਈ ਕਾਰੀਗਰ ਜਹਾਜ਼ ਨੂੰ ਬਣਾਉਂਦਾ ਰਹਿੰਦਾ ਹੈ, ਬਣਾਉਂਦਾ ਰਹਿੰਦਾ ਹੈ, ਬਣਾਉਂਦਾ ਰਹਿੰਦਾ ਹੈ, ਤੇ ਜਿੱਦਣ ਉਹ ਬਣ ਜਾਂਦਾ ਹੈ ਉਦਣ ਉਸ ਜਹਾਜ਼ ਨੂੰ ਸਮੁੰਦਰ ਵਿੱਚ ਉਤਾਰ ਦਿੰਦਾ ਵੀ ਜਾਓ ਹੁਣ ਤਰ ਕੇ ਵਿਖਾਓ, ਕਰੋ ਇਹਦੇ ਉੱਤੇ ਸਫ਼ਰ, ਢੋਵੋ ਲੋਕਾਂ ਨੂੰ, ਆਵਾਜਾਈ ਕਰੋ, ਕੰਮ ਕਰੋ। ਇਸ ਤਰ੍ਹਾਂ 240 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਿੱਖ ਦੇ ਜੀਵਨ ਨੂੰ ਜਹਾਜ਼ ਵਾਂਗੂ ਬਣਾਉਂਦੇ ਰਹੇ, ਬਣਾਉਂਦੇ ਰਹੇ, ਬਣਾਉਂਦੇ ਰਹੇ। ਜਿੱਦਣ ਬਣ ਗਿਆ, ਜਹਾਜ਼ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ, ਸਿੱਖ ਨੂੰ ਸੰਸਾਰ ਵਿੱਚ ਸੁੱਟ ਦਿੱਤਾ, ਕਿਹਾ ਲੈ ਹੁਣ ਤਰ ਕੇ ਵਿਖਾ। ਪਰ ਜਿਹੜੇ ਸਮੁੰਦਰ ਵਿੱਚ ਜਹਾਜ਼ ਹੁੰਦੇ ਨੇ, ਉਹਨਾਂ ਦੇ ਵਿੱਚ ਸੈਂਸਰ ਲੱਗੇ ਹੁੰਦੇ ਨੇ, ਜੇ ਥੋੜਾ ਜਿਹਾ ਖਤਰਾ ਹੋਵੇ ਤੇ ਬਚ ਜਾਂਦੇ ਨੇ, ਵੀ ਖਤਰਾ ਹੈ ਡੁੱਬਣ ਦਾ। ਗੁਰੂ ਸਾਹਿਬ ਨੇ ਵੀ ਕਿਹਾ ਵੀ ਜਿੱਥੇ ਤੂੰ ਪਿਆ ਉੱਥੇ ਡੁੱਬਣ ਦੇ ਖਦਸ਼ੇ ਬੜੇ ਨੇ, ਸੈਂਸਰ ਵੱਜਦੇ ਨੇ, ਸਾਇਰਨ ਵੱਜ ਜਾਂਦੇ ਨੇ, ਤੇਰੇ ਵਿੱਚ ਕੋਈ ਕਮੀ ਆ ਗਈ, ਸੁਰਾਖ ਹੋ ਸਕਦੇ ਨੇ, ਤੂੰ ਸੁਚੇਤ ਰਵੀਂ। ਇਹਦੇ ਵਿੱਚ ਡੁੱਬਣਾ ਨਹੀਂ, ਸਮੁੰਦਰ ਡੁੱਬਣ ਵਾਸਤੇ ਨਹੀਂ ਹੁੰਦੇ, ਸਮੁੰਦਰ ਤਰਨ ਵਾਸਤੇ ਹੁੰਦੇ ਨੇ। ਸੰਸਾਰ ਡੁੱਬਣ ਵਾਸਤੇ ਨਹੀਂ ਹੈ, ਸੰਸਾਰ ਤਰਨ ਵਾਸਤੇ ਹੈ। ਇਸ ਕਰਕੇ ਵਿਰਾਗ ਦੀ ਬਾਣੀ ਹੈ ਇਹ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਹੈ, ਇਹਦੇ ਵਿੱਚੋਂ ਆਪਾਂ ਲਾਭ ਪ੍ਰਾਪਤ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ।